दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठे हुए सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से पठाना दा प्रसंग इथों तक पहुंचा है। ग्रंथाकार भाई संतोख सिंह जी लिखते ने कि मिरके पठान आपस दे विच गल्लां करदे ने कि पठाना दी कौम बहुत ज्यादा बहादुर हुंदी है इसे करके सतगुरु गोविंद सिंह सच्चे पातशाह जी ने सानू अपनी फौज दे विच शामिल कीता है। कल इथों तक कथा पहुंची सी अज इथों अगे मैं प्रारंभ करदा। गुरु टेग अपर चमो बहु जाती जान कहां शस्त्र की बाती आपस दे विच गल्लां पठान करदे ने के गुरु दे कोल होर जिहड़ी फौज है ओ बहुतियां सारियां जातियां दी है जिन्हां दे विचों किसे नूं शस्त्र चलाउण दी वधिया विद्या नहीं आउंदी। अपरकार को करने हारे कहां लखां संग्राम बेचारे गल्लां करदे ने कि साडा ते पुश्तां तों लैके इसे तरह दा युद्ध लड़न दा ही कम है ते गुरु ने साडे तों बगैर होर जिहड़े अपनी फौज दे विच आदमी भर्ती कीते होए ने उन्हां दा कम किसे दा कोई है ते किसे दा कोई है भाव कोई तरखाण है कोई लोहार है इस तरह वखरियां वखरियां ओ कौमां दे लोक ने जिहड़े के अपने अपने कम दे विच निपुण ने पर गुरु ने ऐसे जिहड़े लोक ने उन्हां नूं सैना दे विच शामिल कीता है। कहां लखां संग्राम बेचारे जिहड़े तरखाण लकड़ी दा कम करना जानदे ने जां जिहड़े लोहार लोहे दा कम करन जानदे ने ओ संग्राम नूं किवें करनगे भाव के युद्ध विद्या दा उन्हां नूं किस तरह ज्ञान होवेगा। देखें गणराजन की सेना भाजा डर कर तीरज है ना जिहड़े पठाणा दे सरदार ने एक दूजे दे नाल मिल के इस तरह दियां गल्लां करदे ने कि जदों बहुती सारी वड्डी पहाड़ी राजां दी सेना आवेगी ते गुरु दे जिहड़े सैनिक ने ओ डर नूं धारण करके दौड़ जाणगे उन्हां दे विच तीरज रहेगा ने। गोरी तीरन की बहु मार हम पर जथा कन तार सलामा करदे ने के गुरु दे जिहड़े सैनिक ने ਉਹ ਤੇ ਦੌੜ ਜਾਣਗੇ ਰਣ ਭੂਮੀ ਦੇ ਵਿੱਚੋਂ ਤੇ ਫਿਰ ਗੋਲੀਆਂ ਦੀ ਤੇ ਤੀਰਾਂ ਦੀ ਬਹੁਤੀ ਸਾਰੀ ਜਿਹੜੀ ਮਾਰ ਹੈ ਉਹ ਸਾਨੂੰ ਹੀ ਚਲਣੀ ਪਵੇਗੀ। ਸਾਡੇ ਉੱਤੇ ਗੋਲੀਆਂ ਤੇ ਤੀਰ ਇਸ ਤਰ੍ਹਾਂ ਵਰਨਗੇ ਜਿਵੇਂ ਬੱਦਲ ਦੇ ਵਿੱਚੋਂ ਮੀਂਹ ਦੀਆਂ ਕਣੀਆਂ ਵਰਦੀਆਂ ਨੇ। ਘਰ ਕੇ ਘੋਰੇ ਤਹ ਮਰ ਜੈ ਬਹੁਰ ਗੁਰੂ ਦਹਿ ਕੇ ਨਾ ਦਹਿ। ਵਿਚਾਰਾਂ ਕਰਦੇ ਨੇ ਕਿ ਜਿਹੜੇ ਘਰੋਂ ਘੋੜੇ ਲੈ ਕੇ ਆਏ ਹਾਂ ਉਹ ਵੀ ਰਣ ਭੂਮੀ ਦੇ ਵਿੱਚ ਮਾਰੇ ਜਾਣਗੇ ਤੇ ਪਤਾ ਨਹੀਂ ਜਦੋਂ ਸਾਡੇ ਘੋੜੇ ਮਰ ਜਾਣਗੇ ਦੁਬਾਰਾ ਸਾਨੂੰ ਅਸਵਾਰੀ ਦੇ ਵਾਸਤੇ ਗੁਰੂ ਘੋੜੇ ਦੇਵੇਗਾ ਕਿ ਨਹੀਂ ਦੇਵੇਗਾ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਪ੍ਰਸੰਗ ਆਇਆ ਕਿ ਜਦੋਂ ਇਹਨਾਂ ਨੂੰ ਸਤਿਗੁਰਾਂ ਨੇ ਆਪਣੇ ਸੈਨਾ ਦੇ ਵਿੱਚ ਸ਼ਾਮਲ ਕੀਤਾ ਇਹ ਆਪਣਿਆਂ ਹਥਿਆਰਾਂ ਨੂੰ ਵੀ ਲੈ ਕੇ ਆਏ ਸਨ ਤੇ ਘੋੜਿਆਂ ਨੂੰ ਵੀ ਲੈ ਕੇ ਆਏ ਸਨ। ਕਹਿੰਦੇ ਨੇ ਕਿ ਰਣ ਭੂਮੀ ਦੇ ਵਿੱਚ ਸਾਡੇ ਘੋੜੇ ਵੀ ਮਾਰੇ ਜਾਣਗੇ ਤੇ ਪਤਾ ਨਹੀਂ ਫੇਰ ਗੁਰੂ ਘੋੜੇ ਦੇਵੇਗਾ ਕਿ ਨਹੀਂ ਦੇਵੇਗਾ। ਨਿਜ ਜੀਵਨ ਮੈਂ ਸੰਸਾ ਜਾਨੋ ਆਪ ਜਸ ਪਸਰੈ ਹੋਏ ਪਲਾਨੋ। ਸਲਾਮਾਂ ਕਰਦੇ ਨੇ ਕਿ ਜਿਉਂਦੇ ਰਵਾਂਗੇ ਕਿ ਨਾ ਰਵਾਂਗੇ, ਇਸ ਗੱਲ ਦੇ ਵਿੱਚ ਬੜੀ ਸ਼ੰਕਾ ਹੈ। ਆਪ ਜਸ ਪਸਰੈ ਹੋਏ ਪਲਾਨੋ ਭਾਵ ਕੇ ਜੇਕਰ ਭੱਜ ਗਏ ਤੇ ਬਹੁਤ ਜ਼ਿਆਦਾ ਨਿੰਦਿਆ ਹੋਵੇਗੀ। ਯਾ ਤੇ ਇਸ ਪ੍ਰਕਾਰ ਅਬ ਕੀ ਜੈ ਹਮ ਕਰ ਜਾਏ ਖੁਸ਼ੀ ਅਬ ਲੀਜੈ। ਇਸ ਕਰਕੇ ਸਾਰੇ ਸਲਾਹ ਕਰਦੇ ਨੇ ਕਿ ਅਸੀਂ ਐਡੀ ਵੱਡੀ ਫੌਜ ਦਾ ਸਾਹਮਣਾ ਕਰ ਨਹੀਂ ਸਕਾਂਗੇ, ਇਸ ਕਰਕੇ ਨਿਸ਼ਚਿਤ ਰੂਪ ਦੇ ਵਿੱਚ ਮੌਤ ਹੋਵੇਗੀ ਤੇ ਬੇਕਾਰ ਦੇ ਵਿੱਚ ਮਰਨ ਦਾ ਕੀ ਫਾਇਦਾ ਹੈ। ਇਸ ਕਰਕੇ ਸਲਾਹ ਕਰਦੇ ਨੇ ਕਿ ਹੁਣ ਸਾਨੂੰ ਚਾਹੀਦਾ ਕਿ ਗੁਰੂ ਤੋਂ ਆਗਿਆ ਲੈ ਕੇ ਉਹਨਾਂ ਦੀ ਖੁਸ਼ੀ ਲੈ ਕੇ ਆਪਣੇ ਘਰਾਂ ਨੂੰ ਚਲੇ ਜਾਈਏ। ਰਣ ਲਾਰ ਬੇਮੇ ਹਾਨ ਹਮਾਰੀ ਹਟ ਅਬ ਰਹੋ ਸੁਨੀਕ ਬੇਚਾਰੀ। ਯੁੱਧ ਕਰਨ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਹਾਨੀ ਹੋਣ ਵਾਲੀ ਹੈ, ਇਸ ਕਰਕੇ ਹੁਣ ਸਾਨੂੰ ਇਹ ਚੰਗੀ ਵਿਚਾਰ ਕਰਕੇ ਗੁਰੂ ਤੋਂ ਘਰ ਜਾਣ ਦੀ ਆਗਿਆ ਬਹਾਨੇ ਦੇ ਨਾਲ ਲੈ ਲੈਣੀ ਚਾਹੀਦੀ। ਨਾਤਰ ਖਾਨ ਜ਼ਾਦੋ ਸੁਣ ਲੀਜੈ ਬਾਈਸ ਧਾਰ ਗਰੀਸ਼ ਲਖੀਜੈ। ਉਹਨਾਂ ਸਰਦਾਰਾਂ ਦੇ ਵਿੱਚੋਂ ਇੱਕ ਕਹਿੰਦਾ ਕਿ ਨਹੀਂ ਤੇ ਹੇ ਖਾਨ ਜ਼ਾਦਿਓ ਹੇ ਪਠਾਨਾਂ ਦੇ ਪੁੱਤਰੋ ਸੁਣੋ 22 ਧਾਰਾਵਾਂ ਦੇ ਜਿਹੜੇ ਰਾਜੇ ਨੇ ਉਹਨਾਂ ਦੀ ਬਹੁਤ ਵੱਡੀ ਸੈਨਾ ਹੈ। ਸਭ ਕੇ ਆਗੇ ਬਣੋ ਨਿਸ਼ਾਨਾ ਪਰੋ ਖੇਤ ਮੈਂ ਹੋਏ ਬਿਨ ਪ੍ਰਾਣਾ। ਅਸੀਂ ਨਿਸ਼ਾਨਾ ਉਹਨਾਂ ਵੈਰੀਆਂ ਦਾ ਬਣਾਂਗੇ ਤੇ ਫੇਰ ਅਸੀਂ ਪ੍ਰਾਣਾ ਤੋਂ ਹੀਣੇ ਹੋ ਜਾਵਾਂਗੇ ਭਾਵ ਕੇ ਮਰ ਜਾਵਾਂਗੇ। ਥੋੜੇ ਕਾਲ ਲਯੋ ਦਰਮਾਹਾ ਨਾਹਕ ਮਰ ਜਹਿ ਰਣ ਮਾਹਾ। ਉਹ ਕਹਿੰਦਾ ਹੈ ਕਿ ਥੋੜਾ ਸਮਾਂ ਹੀ ਹੋਇਆ ਹੈ, ਅਸੀਂ ਨੌਕਰੀ ਕੀਤੀ ਹੋਈ ਹੈ ਤੇ ਥੋੜੇ ਹੀ ਪੈਸੇ ਅਸੀਂ ਕਮਾਏ ਨੇ ਤਨਖਾਵਾਂ ਦੇ ਰੂਪ ਦੇ ਵਿੱਚ ਤੇ ਬੇਕਾਰ ਦੇ ਵਿੱਚ, ਹੁਣ ਅਸੀਂ ਰਣ ਭੂਮੀ ਦੇ ਵਿੱਚ ਜਾ ਕੇ ਮਰ ਜਾਵਾਂਗੇ। ਅਬ ਰਚੀਏ ਕੁਛ ਏਵੇਂ ਉਪਾਈ ਜਿਸ ਤੇ ਚਲੀਏ ਕਾਨ ਕੜਾਈ। ਇੱਕ ਦੂਜੇ ਦੇ ਨਾਲ ਪਠਾਨ ਸਲਾਮਾਂ ਕਰਦੇ ਨੇ ਕਿ ਹੁਣ ਕੋਈ ਐਸਾ ਯਤਨ ਰਚੋ ਕਿ ਜਿਹੜੇ ਯਤਨ ਨੂੰ ਅਪਣਾ ਕੇ ਅਸੀਂ ਕੰਨੀ ਖਸਕਾ ਕੇ ਗੁਰੂ ਤੋਂ ਚਲੇ ਜਾਈਏ। ਜਿਉ ਕਿਉ ਘਰ ਰੁਖ ਸਦ ਕੋ ਲੀਜੈ ਨਹੀਂ ਗੁਰ ਕਹਿ ਤੋ ਆਪ ਚਲੀ ਜੈ। ਸਲਾਮਾਂ ਕਰਦੇ ਨੇ ਕਿ ਜਿਵੇਂ ਨਾ ਕਿਵੇਂ ਕਰਕੇ ਘਰ ਜਾਣ ਦੀ ਜਿਹੜੀ ਆਗਿਆ ਹੈ ਉਹ ਗੁਰੂ ਤੋਂ ਲੈ ਲਈਏ ਤੇ ਜੇਕਰ ਗੁਰੂ ਇਨਕਾਰ ਕਰੇਗਾ ਤੇ ਫੇਰ ਕੋਈ ਪੁੱਛਣ ਦੀ ਲੋੜ ਵੀ ਨਹੀਂ ਹੈ, ਆਪਣੇ ਆਪ ਹੀ ਚਲੇ ਜਾਵਾਂਗੇ। ਕਾਲੇ ਖਾਂ ਤਿੰਨ ਵਿਖੇ ਪਠਾਨ ਬੋਲਿਓ ਲਖ ਕਰ ਬਿਨਾ ਇਮਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਪਠਾਨ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਉਸ ਵੇਲੇ ਇਹਨਾਂ ਦੇ ਵਿੱਚੋਂ ਜਿਹੜਾ ਕਾਲੇ ਖਾਂ ਵੱਡਾ ਸਰਦਾਰ ਸੀ ਚਾਰਾਂ ਦੇ ਵਿੱਚੋਂ, ਉਹਨੇ ਦੇਖਿਆ ਕਿ ਹੁਣ ਇਹ ਡਰ ਕੇ ਜਾਣਾ ਚਾਹੁੰਦੇ ਨੇ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ, ਇਹ ਬਿਨਾਂ ਇਮਾਨ ਹੋ ਗਏ ਨੇ। ਇਮਾਨ ਦਾ ਭਾਵ ਹੈ ਕਿ ਧਰਮ, ਤੇ ਜਿਹੜਾ ਆਪਣੇ ਇਮਾਨ ਨੂੰ ਛੱਡ ਦਿੰਦਾ ਹੈ, ਜਿਹੜਾ ਧਰਮ ਨੂੰ ਛੱਡ ਦਿੰਦਾ ਹੈ, ਉਹਨੂੰ ਕਹਿੰਦੇ ਨੇ ਬੇਈਮਾਨ। ਭਾਵ ਕਿ ਇਹਨਾਂ ਨੇ ਆਪਣੇ ਧਰਮ ਨੂੰ ਛੱਡਣ ਦਾ ਨਿਸ਼ਚਾ ਕੀਤਾ ਹੋਇਆ। ਉਸ ਵੇਲੇ ਫਿਰ ਕਾਲੇ ਖਾਂ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਨਹੀਂ ਆਛੀ ਇਹ ਮਸਲਤ ਕੀਨ ਨਮਕ ਹਰਾਮੀ ਖੋਵਣ ਦੇਨ। ਕਹਿੰਦਾ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਇਹ ਜਿਹੜੀ ਸਲਾਹ ਕੀਤੀ ਹੈ ਕਿ ਹੁਣ ਚਲੇ ਜਾਣਾ ਹੈ ਛੁੱਟੀ ਲੈ ਕੇ, ਇਹ ਗੱਲ ਚੰਗੀ ਨਹੀਂ ਹੈ। ਇਹ ਤੁਸੀਂ ਜਿਹੜੀ ਸਲਾਹ ਕੀਤੀ ਹੈ ਬਿਲਕੁਲ ਵੀ ਯੋਗ ਨਹੀਂ ਹੈ। ਨਮਕ ਹਰਾਮੀ ਖੋਵਣ ਦੇਨ, ਭਾਵ ਕਿ ਤੁਸੀਂ ਨਮਕ ਹਰਾਮੀ ਬਣ ਗਏ ਹੋ, ਭਾਵ ਕਿ ਗੁਰੂ ਦਾ ਖਾਧਾ ਹੋਇਆ ਨਮਕ ਤੁਸੀਂ ਹਲਾਲ ਨਹੀਂ ਕਰ ਰਹੇ, ਕਿਉਂਕਿ ਸਤਿਗੁਰਾਂ ਨੂੰ ਇਸ ਵੇਲੇ ਸੂਰਮਿਆਂ ਦੀ ਲੋੜ ਹੈ, ਕਿਉਂਕਿ ਰਣ ਹੋਣ ਵਾਲਾ ਹੈ, ਜੰਗ ਹੋਣ ਵਾਲਾ ਹੈ, ਤੇ ਤੁਸੀਂ ਇਸ ਵੇਲੇ ਹੀ ਜਾਣਾ ਚਾਹੁੰਦੇ ਹੋ ਉਹਨਾਂ ਦੇ ਸਾਥ ਨੂੰ ਛੱਡ ਕੇ। ਇਹ ਤੁਹਾਡੀ ਨਮਕ ਹਰਾਮੀ ਦੀ ਗੱਲ ਹੈ ਔਰ ਤੁਸੀਂ ਇਸ ਤੋਂ ਇਲਾਵਾ ਆਪਣੇ ਦੇਨ ਨੂੰ ਆਪਣੇ ਧਰਮ ਨੂੰ ਗਵਾ ਰਹੇ। ਲਰ ਨਹਿਤ ਹੀ ਹਮ ਕੋ ਰਾਖਿਓ ਪਰੇ ਕਾਮ ਪਾਜਣ ਅਬ ਲਾਖਿਓ। ਕਾਲੇ ਖਾਂ ਕਹਿੰਦਾ ਕਿ ਸਾਨੂੰ ਤੇ ਲੜਨ ਦੇ ਵਾਸਤੇ ਹੀ ਗੁਰੂ ਨੇ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤਾ ਹੋਇਆ, ਤੇ ਜੇਕਰ ਯੁੱਧ ਦੇ ਵੇਲੇ ਅਸੀਂ ਘਰਾਂ ਨੂੰ ਚਲੇ ਜਾਣਾ ਤੇ ਗੁਰੂ ਨੂੰ ਫਿਰ ਸਾਡੇ ਰੱਖਣ ਦਾ ਫਾਇਦਾ ਹੀ ਕੀ ਹੈ। ਭਾਵ ਕੇ ਰੱਖਿਆ ਤੇ ਸੈਨਿਕਾਂ ਨੂੰ ਤਾਂ ਹੁੰਦਾ ਹੈ ਕਿ ਜਦੋਂ ਰਣ ਭੂਮੀ ਦੇ ਵਿੱਚ ਲੋੜ ਪਵੇ ਤੇ ਯੋਗਤਾ ਦੇ ਨਾਲ ਸੈਨਿਕ ਲੜਨ, ਇਸੇ ਕਰਕੇ ਫੌਜ ਰੱਖੀ ਜਾਂਦੀ ਹੈ। ਕਹਿੰਦਾ ਇਸੇ ਵਾਸਤੇ ਗੁਰੂ ਜੀ ਨੇ ਸਾਨੂੰ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤਾ ਸੀ, ਪਰ ਇਹ ਕਾਮ ਭਾਜਨ ਆ ਵੀ ਲਾਖਿਓ। ਹੁਣ ਜਦੋਂ ਜੰਗ ਦਾ ਸਮਾਂ ਆਇਆ ਹੈ, ਜਦੋਂ ਸਾਡੀ ਸਾਰਿਆਂ ਦੀ ਗੁਰੂ ਨੂੰ ਲੋੜ ਪੈਣੀ ਹੈ, ਤੇ ਹੁਣ ਤੁਸੀਂ ਇਸ ਤਰ੍ਹਾਂ ਦੀ ਇੱਛਾ ਨੂੰ ਧਾਰਨ ਕਰਦੇ ਹੋ ਕਿ ਅਸੀਂ ਘਰਾਂ ਨੂੰ ਚਲੇ ਜਾਈਏ, ਇਸ ਤਰ੍ਹਾਂ ਦੀ ਲਾਲਸਾ ਭੱਜਣ ਦੀ ਕਿਉਂ ਰੱਖਦੇ ਹੋ? ਆਣ ਪਠਾਨਣ ਕੀ ਤੁਮ ਖੋਵੋ, ਰਣ ਤੇ ਡਰ ਕਰ ਕਾਤਰ ਹੋਵੋ। ਕਾਲੇ ਖਾਂ ਕਹਿੰਦਾ ਕਿ ਪਠਾਣਾ ਦੀ ਆਵਰੂ ਨੂੰ, ਉਹਨਾਂ ਦੀ ਇੱਜ਼ਤ ਨੂੰ ਇਸ ਵੇਲੇ ਤੁਸੀਂ ਖਰਾਬ ਕਰ ਰਹੇ ਹੋ। ਰਣ ਤੋਂ, ਯੁੱਧ ਭੂਮੀ ਤੋਂ ਡਰ ਕੇ ਤੁਸੀਂ ਕਾਇਰ ਹੋ ਕੇ ਦੌੜਨਾ ਚਾਹੁੰਦੇ। ਨਹੀਂ ਆਗੇ ਕੋ ਕਰੈ ਭਰੋਸਾ, ਨਹੀਂ ਰਾਖੈ ਨੌਕਰ ਲਖ ਦੋਸ਼ਾ। ਕਾਲੇ ਖਾਂ ਸਾਰਿਆਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਕਿ ਦੇਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਤੇ ਬੜਾ ਭਰੋਸਾ ਧਾਰਨ ਕੀਤਾ ਕਿ ਸਾਨੂੰ, ਜਿਨ੍ਹਾਂ ਨੂੰ ਕੋਈ ਵੀ ਹਿੰਦੁਸਤਾਨ ਦੇ ਵਿੱਚ ਆਪਣੀ ਨੌਕਰੀ ਤੇ ਨਹੀਂ ਸੀ ਰੱਖਦਾ, ਸਾਡੇ ਤੇ ਮਿਹਰਬਾਨਗੀ ਕਰਕੇ ਉਹਨਾਂ ਨੇ ਆਪਣੀ ਸੈਨਾ ਦੇ ਵਿੱਚ ਸਾਨੂੰ ਸ਼ਾਮਲ ਕੀਤਾ। ਕਹਿੰਦਾ ਨਹੀਂ ਰਾਖੈ ਨੌਕਰ ਲਖ ਦੋਸ਼ਾ, ਭਾਵ ਕਿ ਕੋਈ ਵੀ ਸਾਨੂੰ ਨੌਕਰੀ ਤੇ ਨਹੀਂ ਸੀ ਰੱਖਦਾ, ਤੇ ਜੇਕਰ ਇਸ ਵੇਲੇ ਇਹਨਾਂ ਦੇ ਭਰੋਸੇ ਨੂੰ ਤੋੜ ਕੇ ਤੁਸੀਂ ਸਾਰੇ ਚਲੇ ਜਾਵੋਗੇ, ਤੇ ਫੇਰ ਮੰਨੋ ਕਿ ਤੁਹਾਡੇ ਵਿੱਚ ਬਹੁਤ ਵੱਡਾ ਦੋਸ਼ ਹੋਵੇਗਾ। ਫੇਰ ਤੇ ਤੁਸੀਂ ਉਮੀਦ ਹੀ ਲਾ ਦਿਓ ਕਿ ਕੋਈ ਤੁਹਾਨੂੰ ਰੱਖੇਗਾ, ਕਿਉਂਕਿ ਸਾਰੇ ਸਮਝਣਗੇ ਕਿ ਜਿਹੜੇ ਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਰੱਖਿਆ, ਜੇ ਉਹਨਾਂ ਤੋਂ ਇਹ ਬੇਮੁਖ ਹੋ ਗਏ ਨੇ ਤੇ ਸਾਡਾ ਕਿੱਥੋਂ ਸਵਾਰਨਗੇ। ਇਸ ਕਰਕੇ ਤੁਹਾਡੇ ਤੋਂ ਸਾਰਿਆਂ ਦਾ ਭਰੋਸਾ ਉੱਠ ਜਾਵੇਗਾ, ਇਹ ਬਹੁਤ ਵੱਡਾ ਦੋਸ਼ ਹੋਵੇਗਾ ਜੇਕਰ ਤੁਸੀਂ ਇਸ ਵੇਲੇ ਸਤਿਗੁਰਾਂ ਦੇ ਸਾਥ ਨੂੰ ਛੱਡ ਕੇ ਜਾਓਗੇ। ਆਪ ਜਸ ਪ੍ਰਾਪਤ ਦੁਨੀਆ ਵਿਖੈ, ਮਰ ਦੋਜ਼ਕ ਮੈਂ ਸਾਸ਼ਨ ਪਿਖੈ। ਕਹਿੰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਦੁਨੀਆਂ ਦੇ ਵਿੱਚ ਤੁਹਾਡਾ ਅਪਜਸ ਹੋਵੇਗਾ, ਦੁਨੀਆਂ ਦੇ ਵਿੱਚ ਨਿੰਦਿਆ ਦਾ ਸਾਹਮਣਾ ਕਰਨਾ ਪਵੇਗਾ, ਤੇ ਜਦੋਂ ਮਰੋਗੇ ਫਿਰ ਵੀ ਤੁਹਾਨੂੰ ਦੋਜਕਾਂ ਦੀ ਅੱਗ ਦੇ ਵਿੱਚ ਸੁੱਟਿਆ ਜਾਵੇਗਾ। ਜਿਸ ਤਰ੍ਹਾਂ ਆਪਾਂ ਨਰਕ ਕਹਿੰਦੇ ਹਾਂ, ਮੁਸਲਮਾਨ ਨਰਕ ਨੂੰ ਕਹਿੰਦੇ ਨੇ ਦੋਜਕ। ਕਹਿੰਦਾ ਕਾਲੇ ਖਾਂ ਕਿ ਦੋਜਕਾਂ ਦੀ ਅੱਗ ਦੇ ਵਿੱਚ ਤੁਹਾਨੂੰ ਸਾੜਿਆ ਜਾਏਗਾ। ਸੁਣ ਬੋਲਿਓ ਤਵ ਭੀਖਣ ਖਾਨ, ਤੂੰ ਰੱਖ ਆਪਣੇ ਸੰਗ ਇਮਾਨ। ਸੁਣ ਕੇ ਕਾਲੇ ਖਾਂ ਦੀ ਗੱਲ ਨੂੰ, ਫੇਰ ਜਿਹੜਾ ਭੀਖਣ ਖਾਨ ਸਰਦਾਰ ਹੈ ਉਹ ਬੋਲਿਆ, ਕਹਿੰਦਾ ਤੂੰ ਰੱਖ ਆਪਣੇ ਸੰਗ ਇਮਾਨ। ਕਹਿੰਦਾ ਕਿ ਤੂੰ ਸਾਨੂੰ ਸਿੱਖਿਆ ਨਾ ਦੇ, ਤੂੰ ਆਪਣੇ ਇਮਾਨ ਨੂੰ ਆਪਣੇ ਕੋਲ ਰੱਖ। ਹਮ ਤੋ ਨਾਹਕ ਮਰੈ ਨ ਕੋਈ, ਰਹੀਏ ਤੂੰ ਅਬ ਚਾਕਰ ਹੋਈ। ਕਹਿੰਦਾ ਹੈ ਭੀਖਣ ਖਾਨ ਕਿ ਐਡੀ ਵੱਡੀ ਫੌਜ ਦਾ ਸਾਹਮਣਾ ਅਸੀਂ ਕਰ ਨਹੀਂ ਸਕਾਂਗੇ, ਇਸ ਕਰਕੇ ਮੂਰਖਤਾ ਹੀ ਹੋਵੇਗੀ। ਇਸ ਵੇਲੇ ਐਡੀ ਵੱਡੀ ਫੌਜ ਦਾ ਸਾਹਮਣਾ ਕਰਨਾ, ਇਸ ਕਰਕੇ ਭੀਖਣ ਖਾਨ ਕਹਿੰਦਾ ਹੈ ਕਿ ਅਸੀਂ ਤੇ ਬੇਕਾਰ ਦੀ ਮੌਤ ਦੇ ਵਿੱਚ ਮਰਨਾ ਨਹੀਂ ਚਾਹੁੰਦੇ, ਪਰ ਜੇ ਤੂੰ ਸਾਡੇ ਨਾਲ ਸ਼ਾਮਲ ਨਹੀਂ ਹੈ ਤੇ ਤੂੰ ਬਣਿਆ ਰਹਿ ਗੁਰੂ ਦਾ ਦਾਸ, ਗੁਰੂ ਦਾ ਚਾਕਰ, ਤੇ ਜੇ ਤੇਰਾ ਜੀ ਕਰਦਾ ਤੂੰ ਇੱਥੇ ਰਹਿ ਤੇ ਲੜੀ ਗੁਰੂ ਦੇ ਵੱਲੋਂ। ਜੇ ਤੱਕ ਖੁਸ਼ੀ ਰਹੇ ਟਿਗ ਗੁਰ ਕੇ ਕਾਰਜ ਪਰੇ ਆਣ ਅਬ ਕਰਕੇ, ਕਹਿੰਦਾ ਹੈ ਭੀਖਣ ਖਾਨ ਕਿ ਜਿੰਨੀ ਸਾਡੀ ਖੁਸ਼ੀ ਸੀ ਉਹਨਾਂ ਚਿਰ ਅਸੀਂ ਗੁਰੂ ਦੇ ਚਾਕਰ ਬਣ ਕੇ ਰਹੇ, ਤੇ ਹੁਣ ਜਦੋਂ ਅਸੀਂ ਜਾਣਾ ਚਾਹੁੰਦੇ ਹਾਂ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ। ਬਿਨਾ ਕਰੇ ਹਮ ਪਤ ਨਹੀਂ ਰਹੇ ਯਾ ਤੇ ਚਲਨੇ ਹਾਂ ਤੇ ਚਹ। ਭੀਖਣ ਖਾਨ ਕਹਿੰਦਾ ਹੈ ਕਿ ਜ਼ਰੂਰੀ ਕੰਮ ਆ ਪਿਆ ਸਾਨੂੰ ਘਰਾਂ ਦਾ, ਇਸ ਕਰਕੇ ਜਾ ਰਹੇ ਹਾਂ। ਕਹਿੰਦਾ ਹੈ ਕਿ ਸਾਡੇ ਜਾਣ ਤੋਂ ਬਗੈਰ ਸਾਡੀ ਪਤ ਇੱਜ਼ਤ ਰਹਿ ਨਹੀਂ ਆਉਂਦੀ, ਇਸ ਕਰਕੇ ਅਸੀਂ ਇੱਥੋਂ ਜਾਣਾ ਚਾਹੁੰਦੇ। ਕਿਸ ਕੇ ਹਮ ਕੈਦੀ ਤੋਂ ਨਹੀਂ ਕਰੀ ਚਾਕਰੀ ਤੇ ਤਕ ਲਹੀ। ਭੀਖਣ ਖਾਨ ਕਹਿੰਦਾ ਕਿ ਅਸੀਂ ਚਾਕਰੀ ਕੀਤੀ ਹੈ, ਭਾਵ ਕੇ ਨੌਕਰੀ ਕੀਤੀ ਹੈ, ਤੇ ਨੌਕਰੀ ਦੇ ਬਦਲੇ ਸਾਨੂੰ ਤਨਖਾਵਾਂ ਮਿਲੀਆਂ ਨੇ। ਕਿਸ ਕੇ ਹਮ ਕੈਦੀ ਤੋਂ ਨਹੀਂ, ਭਾਵ ਕੇ ਅਸੀਂ ਗੁਰੂ ਦੇ ਕੈਦੀ ਤੇ ਨਹੀਂ ਹਾਂ ਕਿ ਕਿਸੇ ਵੇਲੇ ਅਸੀਂ ਜਾ ਨਹੀਂ ਸਕਦੇ। ਕਾਲੇ ਖਾਂ ਸੁਣ ਰਿਸ ਤੇ ਜਰਿਓ ਬੁਰੋ ਮਨੋਰਥ ਤੈਂ ਉਰ ਧਰਿਓ। ਭੀਖਣ ਖਾਨ ਦੀਆਂ ਗੱਲਾਂ ਨੂੰ ਸੁਣ ਕੇ ਕਾਲੇ ਖਾਂ ਬਹੁਤ ਹੀ ਜ਼ਿਆਦਾ ਗੁੱਸੇ ਦੇ ਨਾਲ ਸੜਿਆ। ਕਹਿੰਦਾ ਬੁਰੋ ਮਨੋਰਥ ਤੈਂ ਉਰ ਧਰਿਓ, ਕਹਿੰਦਾ ਹੇ ਭੀਖਣ ਖਾਨ ਤੂੰ ਬਹੁਤ ਹੀ ਜ਼ਿਆਦਾ ਮਾੜਾ ਜਿਹੜਾ ਮਨੋਰਥ ਹੈ ਉਸ ਨੂੰ ਮਨ ਦੇ ਵਿੱਚ ਧਾਰਨ ਕੀਤਾ। ਗੁਰ ਕੋ ਜੰਗ ਪਰਿਓ ਅਬ ਆਏ ਹਮ ਤੋ ਨਹੀਂ ਕਿਸੂ ਥਲ ਜਾਏ। ਕਾਲੇ ਖਾਨ ਕਹਿੰਦਾ ਕਿ ਤੁਸੀਂ ਭੈੜੇ ਇਰਾਦੇ ਨੂੰ ਧਾਰਨ ਕੀਤਾ ਹੈ ਤੇ ਡਰਦੇ ਮਾਰੇ ਤੁਸੀਂ ਦੌੜ ਕੇ ਜਾਣਾ ਚਾਹੁੰਦੇ ਹੋ ਬਹਾਨਾ ਲਾ ਕੇ, ਪਰ ਕਹਿੰਦਾ ਕਿ ਗੁਰੂ ਜੀ ਦਾ ਇਸ ਵੇਲੇ ਕੰਮ ਜੰਗ ਦਾ ਬਣਿਆ ਹੋਇਆ, ਭਾਵ ਕੇ ਜੰਗ ਤੇ ਨੇੜੇ ਹੀ ਹੋਣ ਵਾਲਾ ਹੈ, ਇਸ ਕਰਕੇ ਤੁਸੀਂ ਭਾਵੇਂ ਸਾਰੇ ਦੇ ਸਾਰੇ ਚਲੇ ਜਾਓ ਹਮ ਤੋਂ ਨਹੀਂ ਕਿਸੂ ਥਲ ਜਾਏ। ਕਾਲੇ ਖਾਂ ਕਹਿੰਦਾ ਪਰ ਮੈਂ ਤੇ ਇੱਥੋਂ ਸਤਿਗੁਰਾਂ ਦਾ ਸਾਥ ਛੱਡ ਕੇ ਕਿਤੇ ਕਦੇ ਵੀ ਨਹੀਂ ਜਾਵਾਂਗਾ। ਹਿਰਦੈ ਤੁਮਾਰੇ ਤਿਉ ਤੁਮ ਕਰੀਏ ਭਾਜੇ ਜਸ ਲੜੈ ਜਸ ਧਰੀਏ। ਕਾਲੇ ਖਾਨ ਕਹਿੰਦਾ ਕਿ ਮੇਰਾ ਸਮਝਾਉਣਾ ਤੁਹਾਨੂੰ ਫਰਜ਼ ਸੀ, ਇਸ ਕਰਕੇ ਮੈਂ ਸਮਝਾਇਆ ਹੈ, ਤੁਹਾਡੇ ਮਨ ਦੇ ਵਿੱਚ ਜਿੱਦਾਂ ਆਉਂਦਾ ਤੁਸੀਂ ਉਵੇਂ ਕਰੋ। ਪਰ ਕਹਿੰਦਾ ਕਿ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹਾਂਗਾ ਕਿ ਜੇਕਰ ਲੜੋਗੇ ਤੇ ਫੇਰ ਤੁਹਾਨੂੰ ਜਸ ਦੀ ਪ੍ਰਾਪਤੀ ਹੋਵੇਗੀ, ਤੇ ਜੇਕਰ ਇਸ ਤਰ੍ਹਾਂ ਕਾਇਰ ਬਣ ਕੇ ਦੌੜੋਗੇ ਤੇ ਫਿਰ ਦੁਨੀਆਂ ਦੇ ਵਿੱਚ ਆਪ ਜਸ ਪਸਰੇਗਾ। ਹਿਮ ਕਹਿ ਬੈਠੋ ਤੂਸ਼ਣ ਹੋਏ ਨਿਮ ਕਹ ਲਾਲ ਕਰਨ ਕੋ ਸੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਫਿਰ ਕਾਲੇ ਖਾਨ ਚੁੱਪ ਕਰਕੇ ਬੈਠ ਗਿਆ ਹੈ, ਕਿਉਂਕਿ ਉਹਦੇ ਮਨ ਦੇ ਵਿੱਚ ਇਹ ਚਾਹ ਹੈ ਕਿ ਗੁਰੂ ਦਾ ਨਮਕ ਖਾਧਾ ਹੈ, ਉਸ ਨਮਕ ਨੂੰ ਮੈਂ ਹਲਾਲ ਕਰਨਾ ਹੈ, ਪੂਰਾ ਕਰਨਾ ਹੈ, ਇਸ ਕਰਕੇ ਉਹ ਜਾਣ ਦੇ ਲਈ ਤਿਆਰ ਨਹੀਂ ਹੈ, ਪਰ ਬਾਕੀ ਜਾਣਾ ਚਾਹੁੰਦੇ ਨੇ। ਭੀਖਣ ਖਾਂ ਹਯਾਤ ਖਾਂ ਯਾਦ ਤੀਨੋ ਮਿਲੇ ਕਰ ਇੱਕ ਵਾਦ। ਕਾਲੇ ਖਾਂ ਨੂੰ ਛੱਡ ਕੇ ਜਿਹੜਾ ਭੀਖਣ ਖਾਂ, ਜਿਹੜਾ ਹਯਾਤ ਖਾਂ, ਇਹ ਜਿਹੜੇ ਦੂਸਰੇ ਤਿੰਨ ਸਰਦਾਰ ਨੇ, ਇਹਨਾਂ ਸਾਰਿਆਂ ਨੇ ਇੱਕੋ ਹੀ ਸਲਾਹ ਬਣਾਈ ਹੈ ਕਿ ਇੱਥੋਂ ਚਲੇ ਜਾਣਾ। ਅਪਰ ਪਚਾਸਕ ਲੇ ਕਰ ਖਾਨ ਪਾਖਣ ਕੀ ਗਿਣਤੀ ਮਨ ਠਾਨ। ਭਾਵ ਕਿ ਇਹਨਾਂ ਤਿੰਨਾਂ ਨੇ 50 ਕੁ ਪਠਾਣਾ ਨੂੰ ਆਪਣੇ ਨਾਲ ਲਿਆ ਹੈ ਤੇ ਫੇਰ ਗਿਣਤੀ ਗਿਣੀ ਹੈ ਕਿ ਜਾ ਕੇ ਸਤਿਗੁਰਾਂ ਤੋਂ ਜਾਣ ਦੀ ਆਗਿਆ ਮੰਗੀ। ਜਹ ਬੈਠੇ ਸਭ ਜਗ ਸਿਰ ਮੋਰ ਉਪਰ ਚੁਲਤ ਚਾਰ ਸਿਤ ਚੋਰ। ਭਾਵ ਕੇ ਜਿੱਥੇ ਦੁਨੀਆਂ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ, ਜਿਨ੍ਹਾਂ ਦੇ ਸੀਸ ਦੇ ਉੱਤੇ ਚਿੱਟੇ ਰੰਗ ਦਾ ਸੁੰਦਰ ਚੌਰ ਹੋ ਰਿਹਾ ਸੀ। ਦੁਆਰ ਪਾਲ ਕੇ ਹੱਥ ਬੁਝਾਏ, ਪਹੁੰਚੇ ਜਾਏ ਪ੍ਰਭੂ ਜਿਸ ਥਾਏ। ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਬਿਰਾਜਮਾਨ ਸਨ। ਦੁਆਰਪਾਲ ਨੂੰ ਪੁੱਛਿਆ ਕਿ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਜਾਣਾ ਹੈ। ਦੁਆਰਪਾਲ ਨੇ ਜਾਣ ਦੀ ਆਗਿਆ ਦਿੱਤੀ ਤੇ ਫਿਰ ਪਹੁੰਚ ਗਏ ਸਤਿਗੁਰਾਂ ਦੇ ਕੋਲ।
ਐਂਠਦਾਰ ਪੱਗੀਆਂ ਜਿਨ ਕੇਰ, ਲਟਕਤ ਇੱਕ ਸਿਕੰਦ ਸ਼ਮ ਸ਼ੇਰ।
ਸਾਰਿਆਂ ਨੇ ਐਂਠਦਾਰ ਜਿਹੜੀਆਂ ਪੱਗਾਂ ਨੇ ਉਹਨਾਂ ਨੂੰ ਬੰਨਿਆ ਹੋਇਆ, ਸਾਰਿਆਂ ਦੇ ਗਾਤਰੇ ਤਲਵਾਰਾਂ ਪਾਈਆਂ ਹੋਈਆਂ।
ਬੈਠ ਗਏ ਸਭ ਕਰ ਕਰ ਨਮੋ, ਭੀਖਣ ਖਾਂ ਬੋਲਿਓ ਤੇ ਸਮੋ।
ਨਮਸਕਾਰ ਕਰਕੇ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ ਤੇ ਫਿਰ ਬੈਠਣ ਤੋਂ ਬਾਅਦ ਜਿਹੜਾ ਭੀਖਣ ਖਾਂ ਸੀ ਉਸਨੇ ਬੇਨਤੀ ਕੀਤੀ।
ਪ੍ਰਭ ਜੀ ਘਰ ਤੇ ਆਵ ਸੁਧ ਆਈ, ਕਰਕੇ ਬਹੁਤ ਤਗੀਦ ਪਠਾਈ।
ਬਹਾਨਾ ਲਾਉਣਾ ਸ਼ੁਰੂ ਕੀਤਾ ਭੀਖਣ ਖਾਂ ਨੇ, ਕਹਿੰਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਘਰ ਤੋਂ ਹੁਣੇ ਹੁਣੇ ਖਬਰ ਆਈ ਹੈ ਤੇ ਘਰਦਿਆਂ ਨੇ ਬਹੁਤ ਸਾਰੀ ਪੱਕੀ ਕਰਕੇ ਭੇਜੀ।
ਅਨਕ ਖਾਣ ਕੇ ਖਾਨੇ ਮਾਹੇ, ਲੜਕੀ ਲੜਕਣ ਕੇਰ ਨਿਕਾਹੇ।
ਕਹਿੰਦਾ ਕਿ ਸੱਚੇ ਪਾਤਸ਼ਾਹ ਘਰੋਂ ਖਬਰ ਆਈ ਹੈ ਕਿ ਬਹੁਤੇ ਸਾਰੇ ਖਾਨਾਂ ਦੇ ਘਰਾਂ ਦੇ ਵਿੱਚ ਨਿਕਾਹ ਹੋਣ ਵਾਲੇ ਨੇ। ਆਪਾਂ ਵਿਆਹ ਕਹਿੰਦੇ ਹਾਂ, ਮੁਸਲਮਾਨ ਨਿਕਾਹ ਕਹਿੰਦੇ ਨੇ। ਕਹਿੰਦਾ ਕਿ ਬਹੁਤੇ ਸਾਰੇ ਖਾਨਾਂ ਦੇ ਘਰਾਂ ਦੇ ਵਿੱਚ ਨਿਕਾਹ ਹੋਣ ਵਾਲਾ।
ਆਵੋ ਜਲਦ ਨਾ ਬਿਲਮੋ ਕੈਸੇ, ਆਣ ਪਰਿਓ ਕਾਰਜ ਅਬ ਐਸੇ।
ਘਰੋਂ ਖਬਰ ਆਈ ਹੈ ਕਿ ਬਹੁਤੇ ਸਾਰੇ ਲੜਕਿਆਂ ਦੇ ਤੇ ਲੜਕੀਆਂ ਦੇ ਨਿਕਾਹ ਹੋਣ ਵਾਲੇ ਨੇ, ਇਸ ਕਰਕੇ ਬਹੁਤੀ ਸਾਰੀ ਇਸ ਤਰ੍ਹਾਂ ਦੀ ਗੱਲ ਲਿਖ ਕੇ ਭੇਜੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਆਉਣਾ ਪਵੇਗਾ, ਛੇਤੀ ਤੋਂ ਛੇਤੀ ਤੁਸੀਂ ਛੁੱਟੀ ਲੈ ਕੇ ਘਰ ਆ ਜਾਓ। ਕਹਿੰਦੇ ਨੇ ਆਣ ਪਰਿਓ ਕਾਰਜ ਅਬ ਐਸੇ, ਐਸਾ ਜਿਹੜਾ ਔਖਾ ਕੰਮ ਹੈ ਨਾ ਉਹ ਆਣ ਕੇ ਬਣ ਗਏ।
ਰੁਖ ਸਦਕੀ ਆਇਸ ਕੋ ਦੀਜੇ, ਗਏ ਬਿਨਾ ਸਰ ਹੈ ਨਾ ਲਖੀਜੇ।
ਇਸ ਕਰਕੇ ਭੀਖਣ ਖਾਂ ਕਹਿੰਦਾ ਕਿ ਸਾਨੂੰ ਤੁਸੀਂ ਜਾਣ ਦੀ ਆਗਿਆ ਦਿਓ, ਸਾਨੂੰ ਰੁਖਸਤ ਕਰੋ, ਕਿਉਂਕਿ ਸਾਡੇ ਬਗੈਰ ਗਿਆ ਸਾਡਾ ਕੰਮ ਸਰਦਾ ਨਹੀਂ।
ਚਾਹਤ ਹੈ ਹਿਸਾਬ ਕਰਵਾਇਓ, ਨਿਜ ਕੁਟੰਬ ਕਾਰਜ ਬਣ ਆਇਓ।
ਭੀਖਣ ਖਾਂ ਕਹਿੰਦਾ ਕਿ ਅਸੀਂ ਸਾਰੇ ਦੇ ਸਾਰੇ ਹਿਸਾਬ ਤਨਖਾਹਾਂ ਦਾ ਕਰ ਲੈਣਾ ਚਾਹੁੰਦੇ ਹਾਂ, ਭਾਵ ਕਿ ਸਾਡਾ ਹਿਸਾਬ ਕਰਕੇ ਸਾਨੂੰ ਤਨਖਾਹਾਂ ਤੁਸੀਂ ਅਦਾ ਕਰ ਦਿਓ। ਨਿਜ ਕੁਟੰਬ ਕਾਰਜ ਬਣ ਆਇਓ, ਸਾਨੂੰ ਹੁਣ ਘਰਾਂ ਦੇ ਵਿੱਚ ਜਾਣਾ ਪਵੇਗਾ, ਕਿਉਂਕਿ ਕੰਮ ਹੀ ਐਸਾ ਆ ਕੇ ਬਣ ਗਿਆ।
ਆ ਮੈਂ ਬਹੁਰ ਲਿਖਾਂ ਮੈਂ ਚਿਹਰੇ, ਪਏ ਤਿਆਰ ਅਬ ਆਇਦ ਪਹਿਰੇ।
ਸਾਰੇ ਦੇ ਸਾਰੇ ਕਹਿੰਦੇ ਨੇ ਕਿ ਹੁਣ ਤੇ ਅਸੀਂ ਘਰ ਨੂੰ ਜਾਣ ਦੇ ਵਾਸਤੇ ਬਿਲਕੁਲ ਤਿਆਰ ਹੋ ਕੇ ਆ ਗਏ ਹਾਂ, ਅਸੀਂ ਸਾਰਿਆਂ ਨੇ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਲਿਆ ਹੈ।
ਆ ਮੈਂ ਬਹੁਰ ਲਿਖਾਂ ਮੈਂ ਚਿਹਰੇ,
ਭਾਵ ਕੇ ਛੁੱਟੀ ਤੋਂ ਬਾਅਦ ਅਸੀਂ ਫੇਰ ਘਰਾਂ ਦੇ ਕੰਮਾਂ ਨੂੰ ਨਿਪਟਾ ਕੇ ਤੁਹਾਡੇ ਕੋਲ ਆ ਜਾਵਾਂਗੇ ਤੇ ਆਪਣੇ ਹੁੜੀਏ ਤੇ ਆਪਣੇ ਨਾਮ ਤੁਹਾਨੂੰ ਫੇਰ ਲਿਖਾ ਦੇਵਾਂਗੇ। ਇਸ ਵੇਲੇ ਤੁਸੀਂ ਜਾਣ ਦੀ ਸਾਨੂੰ ਆਗਿਆ ਦਿਓ, ਇਸ ਤੋਂ ਇਲਾਵਾ ਸਾਡੀਆਂ ਤਨਖਾਹਾਂ ਦਾ ਜਿਹੜਾ ਹਿਸਾਬ ਹੈ ਉਸ ਨੂੰ ਕਰ ਦਿੱਤਾ ਜਾਵੇ। ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹਨਾਂ ਪਠਾਣਾ ਦੀ ਨਮਕ ਹਰਾਮੀ ਦਾ ਇਸ ਤਰ੍ਹਾਂ ਜ਼ਿਕਰ ਕਰਦੇ ਨੇ।
ਬੁਰੇ ਆਦਮੀ ਸਦਾ ਹੀ ਬੁਰਾ ਕਰਦੇ, ਭਲਾ ਬੁਰੇ ਨੇ ਕਿਉਂ ਕਮਾਵਨਾਏ। ਜੰਗ ਪੈਣ ਲੱਗਾ ਸੁਣ ਖਬਰ ਸਾਰੀ, ਧਾਰੀ ਬੁਰੀ ਪਠਾਣਾ ਨੇ ਪਾਵਨਾਏ। ਇਕੱਠੇ ਹੋ ਕੇ ਸਾਰਿਆਂ ਅਰਜ਼ ਕੀਤੀ, ਛੁੱਟੀ ਦਿਓ ਅਸਾਂ ਘਰ ਜਾਵਨਾਏ। ਸੁਨਤਾ ਪੁੱਤਾਂ ਦੀਆਂ ਕਰਤਾਰ ਸਿੰਘਾਂ ਅਸਾਂ ਸ਼ਰ੍ਹਾਂ ਦਾ ਹੁਕਮ ਬਜਾਵਨਾ ਏ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਡਿਆਂ ਲੜਕਿਆਂ ਦੀਆਂ ਸੁਨਤਾਂ ਹੋਣ ਵਾਲੀਆਂ ਨੇ, ਇਸ ਕਰਕੇ ਸ਼ਰ੍ਹਾਂ ਦੇ ਹੁਕਮ ਨੂੰ ਪੂਰਾ ਕਰਨ ਦੇ ਵਾਸਤੇ ਸਾਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਜਾਣਾ ਪਵੇਗਾ। ਦੂਸਰੀ ਤਰਫ ਕਵੀ ਸੰਤੋਖ ਸਿੰਘ ਜੀ ਇਹ ਲਿਖਦੇ ਨੇ ਕਿ ਨਿਕਾਹਾਂ ਦਾ ਬਹਾਨਾ ਲਾਇਆ, ਦੋਵਾਂ ਇਤਿਹਾਸਕਾਰਾਂ ਦੀ ਲਿਖਤ ਦੇ ਵਿੱਚ ਇੰਨਾ ਫਰਕ ਹੈ। ਕਵੀ ਸੰਤੋਖ ਸਿੰਘ ਜੀ ਨਿਕਾਹ ਦਾ ਜ਼ਿਕਰ ਕਰਦੇ ਨੇ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਆਂ ਨੇ ਸੁਨਤਾਂ ਦੀ ਗੱਲ ਕੀਤੀ ਹੈ ਕਿ ਸੁਨਤਾਂ ਦਾ ਬਹਾਨਾ ਲਾਇਆ, ਭਾਵ ਜੋ ਵੀ ਕੀਤਾ ਇਹਨਾਂ ਨੇ ਬਹਾਨਾ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਲਾਇਆ।
ਸ੍ਰੀ ਪ੍ਰਭ ਗਤ ਅੰਤਰ ਕੀ ਜਾਨੀ ਤੀਰਜ ਦੈਬੇਤ ਬਖਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਅੰਦਰਲੀ ਗੱਲ ਨੂੰ ਬੁੱਝਿਆ ਕਿ ਜਾਣ ਬੁੱਝ ਕੇ ਇਹ ਡਰਦੇ ਮਾਰੇ ਇਥੋਂ ਦੌੜ ਕੇ ਜਾ ਰਹੇ ਨੇ। ਦਰਅਸਲ ਇਹ ਜਿਹੜਾ ਬਹਾਨਾ ਲਾ ਰਹੇ ਨੇ ਨਿਕਾਹਾਂ ਦਾ, ਇਹ ਬਿਲਕੁਲ ਝੂਠਾ ਹੈ। ਉਸ ਵੇਲੇ ਫਿਰ ਉਹਨਾਂ ਨੂੰ ਧੀਰਜ ਦੇਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ।
ਭੋ ਪਠਾਨ ਤੁਮ ਸੋਹਣੇ ਬਹਾਦਰ ਦੇ ਕਰ ਦਰਬ ਰੱਖੇ ਟਿਗ ਸਾਦਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਪਠਾਣੋ, ਤੁਸੀਂ ਬਹੁਤ ਹੀ ਜ਼ਿਆਦਾ ਬਹਾਦਰ ਸੁਣੀਂਦੇ ਹੋ, ਇਸ ਕਰਕੇ ਮੈਂ ਤੁਹਾਨੂੰ ਪੈਸੇ ਮੁਕਰਰ ਕਰਕੇ ਬੜੇ ਸਤਿਕਾਰ ਦੇ ਨਾਲ ਬਹਾਦਰ ਜਾਣ ਕੇ ਆਪਣੇ ਕੋਲ ਰੱਖਿਆ।
ਸ਼ਤਰਨ ਜੰਗ ਸੰਗ ਕੇ ਪਰੇ ਆਵੇ ਕਾਮ ਇਹੀ ਮਨ ਧਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਇਹ ਵਿਚਾਰ ਕੀਤੀ ਸੀ ਕਿ ਜਦੋਂ ਵੀ ਵੈਰੀਆਂ ਦੇ ਨਾਲ ਜੰਗ ਲੜਨਾ ਪਵੇਗਾ ਉਸ ਵੇਲੇ ਇਹ ਜਿਹੜੇ ਬਹਾਦਰ ਪਠਾਨ ਨੇ ਮੇਰੇ ਕੰਮ ਆਉਣਗੇ, ਇਸੇ ਤਰ੍ਹਾਂ ਦੀ ਸੋਚ ਸੋਚ ਕੇ ਮੈਂ ਤੁਹਾਨੂੰ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤਾ।
ਕੌਣ ਸਮਾਂ ਅਬ ਰੁਖਸਦ ਲੈਣ ਸਵਾਮੀ ਕਾਜ ਪਰਿਓ ਰਨ ਐਨ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿਹੜਾ ਸਮਾਂ ਹੈ ਤੁਹਾਡਾ ਛੁੱਟੀ ਲੈਣ ਦਾ, ਭਾਵ ਕੇ ਤੁਹਾਡੇ ਸਵਾਮੀ ਦਾ ਭਾਵ ਕੇ ਮੇਰਾ, ਤੇ ਹੁਣ ਰਣ ਲੜਨ ਦਾ ਜਿਹੜਾ ਸਮਾਂ ਹੈ ਉਹ ਆਇਆ ਹੋਇਆ ਤੇ ਤੁਸੀਂ ਇਸ ਵੇਲੇ ਮੇਰੇ ਤੋਂ ਛੁੱਟੀ ਲੈ ਕੇ ਜਾਣ ਦੀ ਆਗਿਆ ਮੰਗ ਰਹੇ ਹੋ, ਭਾਵ ਕੇ ਕਿਹੜਾ ਮੌਕਾ ਹੈ ਛੁੱਟੀ ਮੰਗਣ ਦਾ।
ਆਵੋ ਹੋਏ ਕਾਤਰ ਕਰੋ ਫਰੇਬ ਰਿਪ ਤੇ ਡਰੋ ਨਾ ਪਾਵੋ ਜੇਬ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਰਅਸਲ ਤੁਸੀਂ ਇਸ ਤਰ੍ਹਾਂ ਦਾ ਬਹਾਨਾ ਲਾ ਕੇ ਛੁੱਟੀ ਮੰਗ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸਲੀ ਗੱਲ ਇਹ ਹੈ ਕਿ ਤੁਸੀਂ ਕਾਇਰ ਬਣ ਕੇ ਫਰੇਬ ਦੇ ਨਾਲ ਜਾਣਾ ਚਾਹੁੰਦੇ ਹੋ, ਕਿਉਂਕਿ ਰਿਪ ਤੇ ਡਰੋ ਨਾ ਪਾਵੋ ਜੇਬ, ਤੁਸੀਂ ਵੈਰੀ ਤੋਂ ਬਹੁਤ ਹੀ ਜ਼ਿਆਦਾ ਡਰ ਰਹੇ ਹੋ, ਪਰ ਇਸ ਤਰ੍ਹਾਂ ਗੱਲ ਕਰਨੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਪਠਾਣਾ ਦੇ ਪੁੱਤਰਾਂ ਨੂੰ।
ਲੜਨ ਹੇਤ ਦਲ ਗਣ ਚੜ ਆਏ ਗਹੋ ਸ਼ਸਤਰ ਹੂ ਜੈ ਸਮੂਹ ਆਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੜਾਈ ਦੇ ਵਾਸਤੇ ਬਹੁਤੀ ਸਾਰੀ ਜਿਹੜੀ ਫੌਜ ਹੈ ਉਹ ਤੇ ਚੜ ਕੇ ਆ ਰਹੀ ਹੈ ਤੇ ਤੁਸੀਂ ਹੁਣ ਜਾਣ ਦੀ ਗੱਲ ਨਾ ਕਰੋ, ਹਥਿਆਰਾਂ ਨੂੰ ਫੜ ਕੇ ਤੇ ਤੁਸੀਂ ਵੈਰੀਆਂ ਦਾ ਸਾਹਮਣਾ ਕਰਨਾ।
ਹੱਥ ਹਥਿਆਰ ਨ ਪਾਵੋ ਵਿਜੈ ਬਹੁਰ ਨਕੇਤ ਗਮਨ ਕੋ ਕਿਜੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੰਗ ਦਾ ਸਮਾਂ ਆਇਆ ਹੋਇਆ, ਇਸ ਕਰਕੇ ਪਹਿਲਾਂ ਹਥਿਆਰਾਂ ਨੂੰ ਫੜ ਕੇ ਵੈਰੀਆਂ ਦਾ ਨਾਸ ਕਰੋ, ਜਿੱਤ ਦੀ ਪ੍ਰਾਪਤੀ ਕਰੋ ਤੇ ਫੇਰ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੀ ਗੱਲ ਜਾਣ ਦੀ ਮੇਰੇ ਨਾਲ ਕਰਿਓ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਠਾਣਾ ਨੂੰ ਇਸ ਤਰੀਕੇ ਦੇ ਨਾਲ ਸਮਝਾਇਆ।
ਵੇਲਾ ਬੜਾ ਚੰਗਾ ਤੁਸਾਂ ਤਾੜ ਆਏ ਵੈਰੀ ਚਾਹੁੰਦੇ ਨੇ ਉਧਰ ਜੰਗ ਪਾਣਾ, ਇਹ ਇਮਾਨਦਾਰਾਂ ਦਾ ਤੇ ਕੰਮ ਨਹੀਂ ਬੁਰਾ ਤੱਕਣਾ ਜਿਸ ਦਾ ਨਮਕ ਖਾਣਾ। ਜ਼ਰਾ ਸੋਚ ਕਰੋ ਤੁਸੀਂ ਖਾਨ ਸਾਹਿਬ ਇਹ ਛੁੱਟੀ ਦਾ ਮੌਕਾ ਹੈ ਚਿੱਤ ਲਾਣਾ, ਹੁਣ ਕਰੋ ਜੰਗ ਕਰਤਾਰ ਸਿੰਘਾਂ
چھٹی جنی چاہو پچھوں چلے جانا. کرتار سنگھ جی کلاس والے لکھتے ہیں کہ سدگرو جی کہندے نے کہ چنگا تسی موقع تاڑیا ہے ادھروں تے جنگ ہون والا ہے تے تسی ادھروں میرے تو چھٹی دی منگ کر رہے ہو. سدگرو سچے پاتشاہ جی کہندے نے اے چھٹی دا موقع نہیں ہے, اے تے لڑن دا موقع ہے. ہن تسی پہلا جنگ لڑو تے پھر جنگ ہون تو بعد جنی چاہو گے اونی میں چھٹی دے دیاں گا, جنے مرضی دن گھر جا کے آرام کرے. جنگ کھیت کو اب نکاہو پرتھم کرو تر کے ات ساہو. سدگرو گوبند سنگھ سچے پاتشاہ جی کہندے نے ایس ویلے گھراں دے نکاماں دا کوئی کم نہیں ہے. سدگرو جی کہندے نے ہن تے رن بھومی دے وچ ہی نکاح ہون گے سورمیاں دے. پرتھم کرو تر کے اتشاہو پاو کے رن بھومی دے نکاح نو پہلاں تسیں اتشاہ نو تارن کر کے پوریا کرو. باہر نکاح سدن کو کریے اپن بانس کی لجا تریے. سدگرو جی کہندے نے کہ بہادری دے نال میدان جنگ دے وچ جاو, ویریاں نو مار کے انہاں دے نکاح جڑے نے او ہوراں دے نال کر دیو. میں پہلا بھی ایک دن ایسا ذکر کیتا سی کہ جڑے رن بھومی دے وچ لڑدے ہوئے شہیدی نو پاوندے نے تے منیا جاندا ہے کہ جڑا بہادری دے نال لڑدا ہویا رن بھومی دے وچ ماریا جاندا ہے شہادت نو پراپت ہو جاندا ہے اونوں ہوراں وردیاں نے. ہن سدگرو گوبند سنگھ جی کہندے نے کہ تسی اپنے ویریاں نو مار کے انہاں دے نکاح ہوراں دے نال پڑھا دیو, پہلا اے کم کرو تے پھر چھٹی دی گل کران گے. اپن بانس کی لجا تری ہے. اس تو علاوہ سدگرو گوبند سنگھ جی نے اے بھی آکھیا کہ تواڈی جڑی ونش ہے اس دی آبرو نو اس دی عزت نو برقرار رکھو, کیونکہ پٹھانا دی قوم کدی بھی کائر بن کے دوڑ دے نے. پن رخ سد کو کریں بنائے برند درب کو تمہیں دیوائے. سدگرو جی کہندے نے کہ جنگ تو بعد پھر تانوں جان دی آگیا دواں گے, صرف آگیا ہی نہیں دواں گے. سدگرو سچے پاتشاہ جی کہندے نے کہ بہت ہی ساری مایا میں تانوں دے کے توراں گا. جے نے پر پدال ادک بچارے پاجے چہو مہا پے تارے. سدگرو گوبند سنگھ جی کہندے نے کہ جے کر پہاڑی راجاں دی وڈی سینا دی وچار کر کے تسی ڈر کے پے نو تارن کر کے دوڑنا چاہندے ہو. کہندے نے تو نشچے کیجے وشواس لے ہم فتح رپن کو ناش. سدگرو جی کہندے نے جے وڈی فوج تو ڈر دیو تے پھر تسی نشچت روپ دے وچے میرے اتے پورا وشواس کرو کہ میں تانو اے کہندا ہاں لے ہم فتح رپن کو ناش, ساڈی ہار نہیں ہوے گی ساڈی جت ہوے گی, اسی ویریاں نو مار کے فتح دی پراپتی کران گے جت دی پراپتی کران گے, میریاں آکھیاں ہوئیاں گلاں دے اتے وشواس کرو. سپاٹ لاچ اپر نکے آئے گور کر کے ہزار سموہ آئے. سدگرو گوبند سنگھ جی کہندے نے کہ جے کر ویریاں والے پاسیوں ایک لکھ سورمے چڑھ کے آ جان گور کر کے ہزار سموہ آئے تے جے اس لکھ فوج دا سامنا گرو دے سینک ہزار ہی پاوے کرن تو نہ وجے پائے کر جاویں چڑی آئے اترائے سجاویں. پاو کے جے کر ویریاں دی ایک لکھ فوج ہووے اس لکھ فوج دا سامنا گرو دے جے کر ہزار سکھ ہی پاویں کر دے ہون تاوی سدگرو جی کہندے نے کہ ویری دی لکھ فوج جت دی پراپتی نہیں کر سکدی, پاو کے جڑا بھی ویری چڑھ کے آوے گا او ہار کے ہی جاوے گا او جت نہیں سکدا. سن پٹھان جیا رہن نہ پاوے کھان حیات نجابت گاوے. گرنتھاکار پائی سنتوک سنگھ جی لکھدے نے کہ سدگرو نے بہت طرح دے بچن کہہ کے انہاں سارے پٹھاناں نوں سمجھاون دا یتن کیتا, پر تاں وی کوی سنتوک سنگھ جی لکھدے نے کہ پٹھاناں دا رہن نوں بالکل بھی جی نہیں کردا, حیات خاں تے نجابت خاں پھر دوویں انج کہندے نے. کہندے نے آپ گرو جی نیکی کہو ਤਾਂ ਉਹ ਸਬੰਧ ਜਗਤ ਕੇ ਲਹੋ। ਕਹਿੰਦੇ ਨੇ ਦੋਵੇਂ ਨਿਜਾਵਤ ਖਾਂ ਤੇ ਹਯਾਤ ਖਾਂ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਹੇ ਗੁਰੂ ਜੀ, ਜੋ ਤੁਸੀਂ ਬਚਨ ਕਹਿ ਰਹੇ ਹੋ ਭਾਵੇਂ ਕਿ ਬਿਲਕੁਲ ਸੱਚੇ ਨੇ, ਬਿਲਕੁਲ ਠੀਕ ਨੇ, ਪਰ ਤਾਂ ਵੀ ਸੱਚੇ ਪਾਤਸ਼ਾਹ ਸਬੰਧ ਜਗਤ ਕੇ ਲਹੋ, ਦੁਨੀਆਦਾਰੀ ਦੇ ਜਿਹੜੇ ਸਬੰਧ ਨੇ, ਜਿਹੜੇ ਰਿਸ਼ਤੇ ਨੇ, ਉਹਨਾਂ ਨੂੰ ਵੀ ਨਿਭਾਉਣਾ ਪੈਂਦਾ। ਸ਼ਾਦੀ ਗਮੀ ਪਰੈ ਜਬ ਆਈ, ਜੇਕਰ ਮਿਲ ਨਹੀਂ ਤਬ ਜਾਈ। ਕਹਿੰਦੇ ਨੇ ਕਿ ਖੁਸ਼ੀ ਦੇ ਵੇਲੇ ਤੇ ਗਮੀ ਦੇ ਵੇਲੇ ਰਿਸ਼ਤੇਦਾਰਾਂ ਨੂੰ ਮਿਲਣਾ ਪੈਂਦਾ, ਉਹਨਾਂ ਦੇ ਕੰਮਾਂ ਨੂੰ ਸਵਾਰਨਾ ਪੈਂਦਾ ਜਾ ਕੇ। ਜੇਕਰ ਕਿਸੇ ਖੁਸ਼ੀ ਦੇ ਸਮੇਂ ਦੇ ਉੱਤੇ ਤੇ ਕਿਸੇ ਗਮੀ ਦੇ ਸਮੇਂ ਦੇ ਉੱਤੇ ਪਹੁੰਚਿਆ ਨਾ ਜਾਵੇ ਤੇ ਫਿਰ ਚੰਗਾ ਨਹੀਂ ਹੁੰਦਾ। ਸਾਗਿਆਨ ਮੈਂ ਮੁਖ ਕਾਰਖ ਲਾਗੇ, ਜਿਸ ਤੇ ਬਣ ਨਹੀਂ ਕਿਮ ਭਾਗੇ। ਜੇਕਰ ਖੁਸ਼ੀ ਤੇ ਗਮੀ ਦੇ ਸਮੇਂ ਦੇ ਨਾਲ ਨਹੀਂ ਮਿਲਿਆ ਜਾਂਦਾ ਰਿਸ਼ਤੇਦਾਰਾਂ ਨੂੰ, ਤੇ ਫਿਰ ਕਹਿੰਦੇ ਨੇ ਕਿ ਮੂੰਹ ਤੇ ਕਾਲਖ ਦਾ ਧੱਬਾ ਲੱਗਦਾ, ਬਦਨਾਮੀ ਦਾ ਟਿੱਕਾ ਲੱਗਦਾ। ਜਿਸ ਤੇ ਬਣੇ ਨਹੀਂ ਕਿਮ ਭਾਗੇ, ਇਸ ਕਰਕੇ ਸੱਚੇ ਪਾਤਸ਼ਾਹ ਇਸ ਗੱਲ ਤੋਂ ਅਸੀਂ ਭੱਜ ਨਹੀਂ ਸਕਦੇ, ਭਾਵ ਕੇ ਸਾਨੂੰ ਜਾਣਾ ਹੀ ਪਵੇਗਾ। ਲੜਕੀ ਲੜਕਣ ਕੋ ਜਿਨ ਮਾਹੀ, ਕਰਨ ਸਬੰਧ ਸਦਾ ਚਿਤ ਚਾਹੀ। ਕਹਿੰਦੇ ਨੇ ਕਿ ਲੜਕੀਆਂ ਦੇ ਤੇ ਲੜਕਿਆਂ ਦੇ ਜਿਹੜੇ ਨਿਕਾਹ ਨੇ ਉਹ ਹੋਣ ਵਾਲੇ ਨੇ, ਇਸ ਕਰਕੇ ਸਬੰਧ ਦੋਵਾਂ ਪਾਸਿਆਂ ਤੋਂ ਜੁੜਨ ਵਾਲਾ ਹੈ, ਇਸ ਮੌਕੇ ਦੇ ਉੱਤੇ ਸਾਨੂੰ ਜਾਣਾ ਹੀ ਪਵੇਗਾ। ਇੱਕ ਦੋਏ ਨਹੀਂ ਨਿਕਾਹ ਹਮਾਰੇ, ਬ੍ਰਿੰਦ ਕਰਨ ਕੋ ਸਭ ਮਨ ਤਾਰੇ। ਜਦੋਂ ਇਸ ਤਰ੍ਹਾਂ ਦਾ ਬਹਾਨਾ ਲਾਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 500 ਤੁਸੀਂ ਪਠਾਨ ਹੋ, ਕਿਸੇ ਇੱਕ ਦਾ ਵਿਆਹ ਹੋਵੇਗਾ, ਦੋ ਵਿਆਹ ਹੋਣਗੇ, ਚਾਰ ਵਿਆਹ ਹੋਣਗੇ, ਪਰ ਤੁਹਾਡਾ ਸਾਰਿਆਂ ਦਾ ਜਾਣ ਦਾ ਕਿਉਂ ਮਤਾ ਹੈ? ਭਾਵ ਕੇ ਜੇਕਰ ਜਾਣਾ ਚਾਹੁੰਦੇ ਹੋ ਤੇ ਥੋੜਿਆਂ ਦੇ ਵਿਆਹ ਨੇ, ਤੁਸੀਂ ਥੋੜੇ ਵਿਆਹ ਦੇ ਵਿੱਚ ਸ਼ਾਮਲ ਹੋ ਜਾਓ, ਬਾਕੀ ਦੇ ਰਹੋ। ਪਰ ਉਸ ਵੇਲੇ ਇਹਨਾਂ ਨੇ ਹੋਰ ਬਹਾਨਾ ਲਾਇਆ, ਕਹਿੰਦੇ ਨੇ ਨਹੀਂ ਸੱਚੇ ਪਾਤਸ਼ਾਹ, ਇੱਕ ਦੋ ਨਹੀਂ ਨਿਕਾਹ ਹਮਾਰੇ, ਕਹਿੰਦੇ ਨੇ ਇੱਕ ਜਾਂ ਦੋ ਨਿਕਾਹ ਨਹੀਂ ਹੋਣ ਵਾਲੇ। ਕਹਿੰਦੇ ਨੇ ਬ੍ਰਿੰਦ ਕਰਨ ਕੋ ਸਭ ਮਨ ਤਾਰੇ, ਬਹੁਤੇ ਸਾਰੇ ਵਿਆਹ ਹੋਣ ਵਾਲੇ ਨੇ, ਇਸ ਤੋਂ ਇਲਾਵਾ ਜੇਕਰ ਥੋੜਿਆਂ ਦੇ ਵਿਆਹ ਹੋਣ ਵਾਲੇ ਨੇ ਤੇ ਬਾਕੀ ਅਸੀਂ ਸਾਰੇ ਇੱਕ ਦੂਜੇ ਦੇ ਸਕੇ ਸਬੰਧੀ ਹਾਂ, ਸਾਨੂੰ ਉਹਨਾਂ ਦੇ ਵਿਆਹਾਂ ਦੇ ਵਿੱਚ ਸ਼ਾਮਲ ਜ਼ਰੂਰ ਹੋਣਾ ਹੀ ਪਵੇਗਾ। ਆਜ ਚਲੇ ਤੋ ਪਹੁੰਚ ਜਾਏ, ਨਾ ਤਾਂ ਸ਼ਾਦੀ ਤੇ ਰਹਿ ਜਾਏ। ਪਠਾਨ ਕਹਿੰਦੇ ਨੇ ਕਿ ਜੇਕਰ ਅੱਜ ਹੀ ਇਥੋਂ ਆਗਿਆ ਲੈ ਕੇ ਚੱਲਿਆ ਜਾਵੇ ਤਾਂ ਹੀ ਅਸੀਂ ਮੌਕੇ ਦੇ ਸਿਰ ਨਿਕਾਹ ਦੇ ਸਮੇਂ ਤੇ ਪਹੁੰਚ ਸਕਦੇ ਹਾਂ, ਨਾ ਤਾਂ ਸ਼ਾਦੀ ਤੇ ਰਹਿ ਜਾਵਾਂ, ਨਹੀਂ ਤੇ ਉਸ ਸ਼ਾਦੀ ਤੋਂ, ਉਸ ਨਿਕਾਹ ਦੀ ਰਸਮ ਤੋਂ ਅਸੀਂ ਰਹਿ ਜਾਵਾਂਗੇ, ਭਾਵ ਕੇ ਲੇਟ ਹੋ ਜਾਵਾਂਗੇ। ਸਾਗਰੀ ਬਹਿਮ ਰਹਿ ਕਲੰਕ, ਤਹ ਕਿਮ ਤਿਆਗ ਬਣ ਨਿਸ਼ੰਕ। ਕਹਿੰਦੇ ਨੇ ਕਿ ਜੇਕਰ ਪਹੁੰਚ ਨਾ ਸਕੇ ਤੇ ਸਾਰੀ ਉਮਰ ਦੇ ਵਾਸਤੇ ਸਾਨੂੰ ਐਸਾ ਕਲੰਕ ਲੱਗ ਜਾਏਗਾ ਕਿ ਐਸੇ ਖੁਸ਼ੀਆਂ ਦੇ ਸਮੇਂ ਦੇ ਉੱਤੇ ਪਹੁੰਚੇ ਨਹੀਂ। ਤੈ ਕਿਮ ਤਿਆਗ ਬਣ ਨਿਸ਼ੰਕ, ਇਸ ਕਰਕੇ ਸੱਚੇ ਪਾਤਸ਼ਾਹ ਅਸੀਂ ਇਸ ਮੌਕੇ ਨੂੰ ਖੁੰਝਾ ਨਹੀਂ ਸਕਦੇ, ਛੱਡ ਨਹੀਂ ਸਕਦੇ, ਇਸ ਕਰਕੇ ਸਾਨੂੰ ਜਾਣਾ ਪਵੇਗਾ। ਧਨੀ ਗ੍ਰਾਮ ਮਾਲਕ ਜੇ ਖਾਨ, ਤਿਨਕੇ ਸੰਗ ਸਬੰਧ ਮਹਾਨ। ਇਸ ਤੋਂ ਇਲਾਵਾ ਪਠਾਣਾ ਨੇ ਆਖਿਆ ਕਿ ਬਹੁਤ ਵੱਡੇ ਵੱਡੇ ਜਿਹੜੇ ਅਮੀਰ ਪਿੰਡਾਂ ਦੇ ਮਾਲਕ ਖਾਨ ਨੇ, ਉਹਨਾਂ ਦੇ ਨਾਲ ਸਾਡਾ ਸਬੰਧ ਜੁੜਨ ਵਾਲਾ ਹੈ।
ਐਸੇ ਸਮੇਂ ਜੇ ਮਿਲ ਹੈ ਨਾਹੀ, ਪੁਣ ਕਿਮ ਪ੍ਰਵਿਸ਼ਨ ਦੇ ਨਿਜ ਮਾਹੀ।
ਤੇ ਕਹਿੰਦੇ ਨੇ ਕਿ ਜੇਕਰ ਐਸੇ ਸਮੇਂ ਦੇ ਉੱਤੇ ਅਸੀਂ ਉੱਥੇ ਹਾਜ਼ਰ ਨਾ ਹੋਏ, ਨਾ ਪਹੁੰਚੇ, ਤੇ ਉਹ ਜਿਹੜੇ ਵੱਡੇ ਵੱਡੇ ਪਠਾਨ ਨੇ ਉਹ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਬਰਾਦਰੀ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦੇਣਗੇ, ਨਹੀਂ ਰਲਾਉਣਗੇ ਆਪਣੇ ਨਾਲ।
ਯਾ ਤੇ ਕਠਣ ਪਰੀ ਅਬ ਆਏ, ਜਿਸ ਤੇ ਇੱਕ ਨਿਸ ਬਸਿਓ ਨਾ ਜਾਏ।
ਇਸ ਕਰਕੇ ਪਠਾਨ ਕਹਿੰਦੇ ਨੇ ਕਿ ਇੰਨਾ ਔਖਾ ਜਿਹੜਾ ਸਮਾਂ ਹੈ ਉਹ ਸਾਡੇ ਤੇ ਬਣ ਕੇ ਆ ਗਿਆ ਹੈ, ਇਸ ਕਰਕੇ ਜਾਣ ਦੀ ਸੱਚੇ ਪਾਤਸ਼ਾਹ ਬੜੀ ਮਜਬੂਰੀ ਹੈ। ਕਹਿੰਦੇ ਨੇ ਕਿ ਇੱਕ ਰਾਤ ਵੀ ਅਸੀਂ ਹੁਣ ਰਹਿ ਨਹੀਂ ਸਕਦੇ। कृपा करो रुख सद ही दीजे, क्यों हो रहबो नहीं लखीजे। केंद्र ने पठान के कृपा करके हुण सानू रुखसत करो, जान दी आग्या दियो, क्योंकि किसी भी तरीके दे नाल असी हुण रह नहीं सकते। सुन कर सिर सत गुरु हठीला, जान्यो कर पलावन हिला। ग्रंथाकार भाई संतोख सिंह जी लिखते ने कि सतगुरु गोविंद सिंह सच्चे पातशाह जी भी बड़े हठीले ने, पाव के अपनी गल नूं पूरा करवाना चाहुंदे ने, क्योंकि उन्होंने बिल्कुल झूठ दा आसरा धारण कीता होया। जान्यो करें पलावन हीला, सतगुरु सच्चे पातशाह जी विचारदे ने कि नठण दा इन्होंने एक बहाना अगे लाया होया, दरअसल कोई निकाह दा काम ते नहीं है, ये जान बुझ के बहाना ला के दौड़ना चाहुंदे ने। बहु राजन को दल मन जाना, लरबे को तीरज मन हाना। हुण अंतर जामी सतगुरु गोविंद सिंह जी जानदे ने कि दरअसल राजां दी बहुत वड्डी फौज नूं सोच के ये बहुता ज्यादा मन दे विच डर धारण कर रहे ने, इसे करके इन्हां ने अपने तीरज नूं दूर कर दिता है ते लड़ना नहीं चाहुंदे, कायर बन के बहाना ला के खिसकना चाहुंदे ने। बिरदावन उत साह दलेरी, बोले कृपा दृष्ट को हेरी। कवि जी लिखते ने कि उन्होंने दे उत्साह नु ते दलेरी नु वधाउण दे वास्ते मेहर दी नजर करके फिर सतगुरु गोविंद सिंह सच्चे पातशाह जी ने इंज आख्या। कहिंदे ने सुनो खान चिंता जिन कीजै, सुधरै काज सर्व लख लीजै। सतगुरु गोविंद सिंह सच्चे पातशाह जी कहिंदे ने कि हे पठानो, तुसी किसे भी प्रकार दी चिंता नु तारण ना करो, भाव के तुसी पहाड़ियां तो ना डरो। सुधरै काज सर्व लख लीजै, साडे जिहड़े सारे कार्ज ने ना ਉਹ ਸਿੱਧ ਹੋਣਗੇ, ਭਾਵ ਕੇ ਅਸੀਂ ਪਹਾੜੀਆਂ ਤੋਂ ਹਾਰਾਂਗੇ ਨੇ। ਪੂਰਬ ਸ਼ਤਰਨ ਤੇ ਲਿਹੋ ਵਿਜੈ, ਪੁਣ ਗਨ ਤਨ ਲੈ ਕਾਰਜ ਕਿਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਹਥਿਆਰਾਂ ਨੂੰ ਚਲਾ ਕੇ ਰਣ ਭੂਮੀ ਦੇ ਵਿਚੋਂ ਜਿੱਤ ਦੀ ਪ੍ਰਾਪਤੀ ਕਰੋ, ਵੈਰੀਆਂ ਦਾ ਨਾਸ ਕਰੋ, ਤੇ ਫਿਰ ਮੈਂ ਤੁਹਾਨੂੰ ਇਨਾਮ ਦੇ ਰੂਪ ਦੇ ਵਿਚ ਬਹੁਤਾ ਸਾਰਾ ਧਨ ਦੇਵਾਂਗਾ, ਜਿਨ੍ਹਾਂ ਦੇ ਨਾਲ ਤੁਹਾਡੇ ਬਹੁਤੇ ਸਾਰੇ ਕਾਰਜ ਸਿੱਧ ਹੋਣਗੇ। ਤਿਆਗੋ ਸ਼ਸਤਰ ਧਰਮ ਕੋ ਨਾਹਿਨ, ਸਨਮੁਖ ਬਣੋ ਕਰੋ ਦਲ ਗਾਹਨ। ਸਤਿਗੁਰੂ ਜੀ ਕਹਿੰਦੇ ਨੇ ਤਿਆਗੋ ਸ਼ਸਤਰ ਧਰਮ ਕੋ ਨਾਹਿਨ, ਭਾਵ ਕੇ ਨਾ ਤੇ ਹਥਿਆਰਾਂ ਨੂੰ ਛੱਡੋ ਤੇ ਨਾ ਹੀ ਆਪਣੇ ਧਰਮ ਨੂੰ ਛੱਡੋ। ਸਨਮੁਖ ਬਣੋ ਕਰੋ ਦਲ ਗਾਹਨ, ਭਾਵ ਕੇ ਸਾਹਮਣੇ ਵੱਧ ਕੇ ਵੈਰੀ ਦੇ ਦਲ ਦੇ ਨਾਲ ਮੁਕਾਬਲਾ ਕਰੋ। ਭਾਵ ਕੇ ਤੁਹਾਡਾ ਸੈਨਿਕਾਂ ਦਾ ਕੰਮ ਬਣਦਾ ਹੈ ਕਿ ਹਥਿਆਰਾਂ ਦੇ ਧਾਰਨੀ ਬਣ ਕੇ ਵੈਰੀ ਦਾ ਨਾਸ ਕਰਨਾ, ਇਸ ਤੋਂ ਇਲਾਵਾ ਤੁਹਾਡਾ ਧਰਮ ਇਹੀ ਬਣਦਾ ਕਿ ਤੁਸੀਂ ਲੜਾਕੂ ਹੋ, ਇਸ ਕਰਕੇ ਲੜਨ ਦਾ ਕੰਮ ਹੈ। ਸਤਿਗੁਰੂ ਜੀ ਕਹਿੰਦੇ ਨੇ ਸਾਹਮਣੇ ਵੱਧ ਕੇ ਜੰਗ ਲੜੋ, ਇਸ ਤਰ੍ਹਾਂ ਆਪਣੇ ਨਾਂ ਤੇ ਧਰਮ ਨੂੰ ਗਵਾਵੋ ਤੇ ਨਾ ਹੀ ਆਪਣੇ ਹਥਿਆਰਾਂ ਨੂੰ ਛੱਡੋ। ਹੋਏ ਸਵਾਮੀ ਕੇ ਨਮਕ ਹਲਾਲ, ਜੁਗ ਲੋਕਨ ਮੈਂ ਆਨੰਦ ਵਿਸਾਲ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਵੀ ਆਦਮੀ ਆਪਣੇ ਸਵਾਮੀ ਦਾ, ਆਪਣੇ ਮਾਲਕ ਦਾ ਨਮਕ ਖਾ ਕੇ ਉਸ ਨੂੰ ਹਲਾਲ ਕਰਦੇ ਨੇ, ਉਹਨਾਂ ਦੀ ਜਿਹੜੀ ਸੋਭਾ ਹੈ ਉਹ ਦੋਵਾਂ ਲੋਕਾਂ ਦੇ ਵਿਚ ਹੁੰਦੀ। ਜੀਵਤ ਰਹ ਮਹਾ ਜਸ ਪਾਵੇ, ਭੋਗੈ ਦਰਬ ਜਥਾ ਮਨ ਪਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਆਪਣੇ ਸਵਾਮੀ ਦੇ ਹਿੱਤ ਦੇ ਵਾਸਤੇ ਲੜਦੇ ਨੇ, ਆਪਣੇ ਖਾਦੇ ਹੋਏ ਨਮਕ ਨੂੰ ਹਲਾਲ ਕਰਨ ਦੇ ਵਾਸਤੇ, ਉਹ ਜੇਕਰ ਜਿਉਂਦੇ ਰਹਿੰਦੇ ਨੇ ਤੇ ਫਿਰ ਵੱਡੇ ਜਸ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ, ਦੁਨੀਆਂ ਦੇ ਵਿਚ ਰਹਿ ਕੇ ਉਹ ਮਾਇਆ ਦੇ ਭੋਗਾਂ ਨੂੰ ਭੋਗਦੇ ਨੇ। ਮਰ ਕਰ ਸੁਰਗ ਵਿਖੈ ਸੁਖ ਲਹ, ਜੋ ਰਾਜਨ ਕੋ ਦੁਰਲਭ ਹੈ। ਪਰ ਜਿਹੜਾ ਵੀ ਆਪਣੇ ਸਵਾਮੀ ਦੇ ਵਾਸਤੇ ਲੜਦਾ ਹੋਇਆ ਰਣ ਭੂਮੀ ਦੇ ਵਿਚ ਸ਼ਹੀਦ ਹੋ ਜਾਂਦਾ ਹੈ, ਉਹਨੂੰ ਸਵਰਗਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਅਗਲੇ ਲੋਕ ਦੇ ਵਿਚ ਜਾ ਕੇ ਉਹ ਸੁਖ ਮਾਣਦਾ ਹੈ। ਜੋ ਰਾਜਨ ਕੋ ਦੁਰਲਭ ਹੈ, ਭਾਵ ਕੇ ਵੱਡੇ ਵੱਡੇ ਰਾਜਿਆਂ ਨੂੰ ਵੀ ਐਸਾ ਮੌਕਾ ਬਹੁਤ ਔਖਾ ਲੱਭਦਾ ਹੈ। ਤਜ ਕਾਤਰਤਾ ਯੋਧਾ ਬਨੋ, ਬੰਸ ਲਾਜ ਰੱਖ ਰਿਪ ਗਣ ਹਨੋ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਰਣ ਭੂਮੀ ਦੇ ਵਿੱਚੋਂ ਜਿੱਤ ਕੇ ਆਵੋਗੇ ਤੇ ਦੁਨੀਆਂ ਦੇ ਭੋਗਾਂ ਨੂੰ ਭੋਗੋਗੇ, ਜੇਕਰ ਰਣ ਭੂਮੀ ਦੇ ਵਿੱਚ ਸ਼ਹਾਦਤ ਨੂੰ ਪ੍ਰਾਪਤ ਕਰ ਜਾਓਗੇ ਤੇ ਫਿਰ ਤੁਹਾਨੂੰ ਬਹਿਸ਼ਤਾਂ ਦੇ ਸੁੱਖ ਮਿਲਣਗੇ। ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਕਾਇਰਤਾ ਨੂੰ ਛੱਡ ਕੇ ਯੋਧੇ ਬਣੋ, ਆਪਣੀ ਵੰਸ਼ ਦੀ ਲਾਜ ਨੂੰ ਬਰਕਰਾਰ ਰੱਖੋ ਤੇ ਵੈਰੀਆਂ ਦਾ ਨਾਸ਼ ਕਰੋ।
ਜੋ ਰਣ ਤੇ ਭਾਜੈ ਬੇਮੁਖ ਹੋਵੇ, ਜਸ ਨਹੀਂ ਲੋਕ ਪਰਲੋਕ ਨਾ ਸੁਖ ਹੋਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਸੂਰਮਾ ਮੈਦਾਨੇ ਜੰਗ ਨੂੰ ਛੱਡ ਕੇ ਬੇਮੁਖ ਹੋ ਕੇ ਦੌੜ ਜਾਂਦਾ ਹੈ, ਉਹਦਾ ਦੁਨੀਆਂ ਦੇ ਵਿੱਚ ਜਸ ਲੋਕ ਨਹੀਂ ਕਰਦੇ, ਉਹਦੀ ਨਿੰਦਿਆ ਹੁੰਦੀ ਹੈ, ਪਰਲੋਕ ਨਾ ਸੁਖ ਹੋਵੇ। ਇਸ ਤੋਂ ਇਲਾਵਾ ਦੁਨੀਆਂ ਦੇ ਵਿੱਚ ਤੇ ਉਹਨਾਂ ਦੀ ਨਿੰਦਿਆ ਤੇ ਅਪਜਸ ਹੁੰਦਾ ਹੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਨੇ।
ਕਾਤਰ ਮਾਸ ਗੀਦ ਨਹੀਂ ਖਾਵੇ, ਕਾਤਰ ਮਰ ਕਰ ਨਰਕ ਸਿਧਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਾਰਾਂ ਦੇ ਜਿਹੜੇ ਮਾਸ ਨੇ ਉਹ ਤੇ ਗਿਰਜਾਂ ਵੀ ਨਹੀਂ ਖਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਕਾਇਰ ਬਣ ਕੇ ਮਰਦੇ ਨੇ ਉਹ ਨਰਕਾਂ ਦੇ ਵਿੱਚ ਸਿੱਧੇ ਪਹੁੰਚਦੇ ਨੇ।
ਕਾਤਰ ਕੋ ਜਗ ਕਰੈ ਤਿਕਾਰ, ਗੀਦੀ ਗਾਦਰ ਸਰਸ ਉਚਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਾਇਰਾਂ ਨੂੰ ਜਗ ਦੇ ਵਿੱਚ ਬਹੁਤ ਲਾਣਤਾਂ ਤੇ ਤਰਕਾਰਾਂ ਮਿਲਦੀਆਂ ਨੇ।
ਗੀਦੀ ਕਾਦਰ ਸਰਸ ਉਚਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਇਰ ਨੂੰ ਗਿੱਦੜ ਵਰਗਾ ਲੋਕੇ ਕਹਿੰਦੇ ਨੇ।
ਅਪਰ ਸੁਣੋ ਜੇ ਲਾਲਚ ਚਾਹ, ਹਮ ਕਰ ਦੇਹ ਅਦਕ ਦਰ ਮਹਾ।
ਇਸ ਤੋਂ ਬਾਅਦ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਮਾਇਆ ਦਾ ਬਹੁਤਾ ਜ਼ਿਆਦਾ ਲੋਭ ਹੈ, ਲਾਲਚ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਡੀਆਂ ਤਨਖਾਹਾਂ ਨੂੰ ਅਸੀਂ ਦੁੱਗਣਾ ਕਰ ਦਿਆਂਗੇ।
ਜਿਨ ਕੋ ਇੱਕ ਇੱਕ ਦੈ ਦੈ ਲੈ ਹੋ, ਪਾਂਚ ਲੇ ਜੋ ਦਸ ਦਸ ਪੈ ਹੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਮਾਇਆ ਦਾ ਲੋਭ ਹੈ ਤੇ ਮੈਂ ਤੁਹਾਡੀਆਂ ਤਨਖਾਹਾਂ ਨੂੰ ਦੁੱਗਣੀਆਂ ਕਰ ਦਿੰਦਾ ਹਾਂ।
ਜਿਨ ਕੋ ਇੱਕ ਇੱਕ ਦੈ ਦੈ ਲੈ ਹੋ,
ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਜਿਹੜੇ ਪਠਾਨ ਨੇ, ਜਿਹੜੇ ਆਮ ਸੈਨਿਕ ਨੇ, ਉਹਨਾਂ ਦਾ ਰੋਜ਼ ਦਾ ਜਿਹੜਾ ਦਰਮਾਹਾ ਹੈ, ਰੋਜ਼ ਦੀ ਜਿਹੜੀ ਤਨਖਾਹ ਹੈ, ਉਹ ਇੱਕ ਇੱਕ ਰੁਪਈਆ ਸਤਿਗੁਰਾਂ ਨੇ ਮੁਕਰਰ ਕੀਤੀ ਸੀ ਤੇ ਜਿਹੜੇ ਚਾਰ ਵੱਡੇ ਸਰਦਾਰ ਨੇ ਇਹਨਾਂ ਨੂੰ ਪੰਜ ਪੰਜ ਰੁਪਈਏ ਰੋਜ਼ ਦੇ ਦਿੱਤੇ ਜਾਂਦੇ ਸਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤਨਖਾਹਾਂ ਨੂੰ ਡਬਲ ਕਰ ਦਿੰਦਾ ਹਾਂ, ਦੁੱਗਣਾ ਕਰ ਦਿੰਦਾ ਹਾਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਪਹਿਲਾਂ ਇੱਕ ਇੱਕ ਲੈਂਦੇ ਨੇ ਉਹਨਾਂ ਦੇ ਮੈਂ ਦੋ ਦੋ ਕਰ ਦਿਆਂਗਾ ਤੇ ਜਿਹੜੇ ਤੁਸੀਂ ਰੋਜ਼ ਦੇ ਪੰਜ ਪੰਜ ਵੱਡੇ ਸਰਦਾਰ ਲੈਂਦੇ ਹੋ ਇਹਨਾਂ ਨੂੰ ਡਬਲ ਕਰਕੇ ਦੁੱਗਣਾ ਕਰਕੇ ਮੈਂ 10 ਰੁਪਈਏ ਕਰ ਦਿਆਂਗਾ।
ਅਪਰ ਜੇ ਲਾਲਚ ਧਰੋ ਬਿਸਾਲਾ, ਤ੍ਰਿਗਣਾ ਤਨ ਲੀ ਜੈ ਇਸ ਕਾਲਾ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਪਠਾਨ ਫਿਰ ਵੀ ਨਾ ਬੋਲੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਹੋਰ ਵੀ ਜ਼ਿਆਦਾ ਵਧੇਰੇ ਲਾਲਚ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਗੁਣਾ ਤਨਖਾਹ ਮੈਂ ਹੋਰ ਵੀ ਜ਼ਿਆਦਾ ਵਧਾ ਦਿੰਦਾ ਹਾਂ। ਕਹਿਣ ਤੋਂ ਭਾਵ ਹੈ ਕਿ ਸੈਨਿਕਾਂ ਨੂੰ 3 ਰੁਪਈਏ ਤੇ ਤੁਹਾਨੂੰ 15 ਰੁਪਈਏ ਦਿੱਤੇ ਜਾਣਗੇ।
ਇਸ ਪਰ ਪੀਠ ਹੈ ਰੋਜੇ ਨਾਹੀ, ਚਾਰ ਚਾਰ ਲੀ ਜੈ ਨਿਜ ਪਾਹੀ।
ਪਠਾਨ ਫਿਰ ਵੀ ਨਾ ਬੋਲੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਇਸ ਗੱਲ ਦੇ ਉੱਤੇ ਇੰਨੇ ਪੈਸਿਆਂ ਦੇ ਵਿੱਚ ਵੀ ਤੁਸੀਂ ਠਹਿਰਨਾ ਨਹੀਂ ਚਾਹੁੰਦੇ ਤੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਗੁਣਾ ਮੈਂ ਹੋਰ ਵਧਾ ਦੇਣਾ ਹਾਂ, ਸੈਨਿਕਾਂ ਨੂੰ 4 ਰੁਪਈਏ ਦਿੱਤੇ ਜਾਣਗੇ ਤੇ ਤੁਹਾਨੂੰ 20 ਰੁਪਈਏ ਰੋਜ਼ ਦੇ ਮਿਲਿਆ ਕਰਨਗੇ।
ਇਸ ਤੇ ਭੀਜੇ ਲੋਭ ਵੱਡ ਕੀ ਜੈ, ਪੰਜ ਪੰਜ ਦਿਨ ਪ੍ਰਤੀਕੇ ਲੀਜੈ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿਆਦਾ ਤੋਂ ਜ਼ਿਆਦਾ ਤਨਖਾਹਾਂ ਵਧਾਉਣ ਦਾ ਜ਼ਿਕਰ ਲਗਾਤਾਰ ਕਰੀ ਜਾ ਰਹੇ ਨੇ। ਪਠਾਨ ਫਿਰ ਵੀ ਨਾ ਬੋਲੇ, ਚੁੱਪ ਹੀ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਇਹਦੇ ਤੋਂ ਵੀ ਜ਼ਿਆਦਾ ਲੋਭ ਨੂੰ ਤੇ ਲਾਲਚ ਨੂੰ ਧਾਰਨ ਕਰਦੇ ਹੋ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਗੁਣਾ ਪੈਸੇ ਮੈਂ ਹੋਰ ਵਧਾ ਦਿੰਦਾ ਹਾਂ। ਕਹਿਣ ਤੋਂ ਭਾਵ ਹੈ ਕਿ ਜਿਹੜੇ ਸੈਨਿਕ ਨੇ ਉਹਨਾਂ ਨੂੰ ਰੋਜ਼ ਦੇ 5 ਰੁਪਈਏ ਮਿਲਣਗੇ ਤੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਵਧਾ ਕੇ 25 ਰੁਪਈਏ ਮਿਲ ਜਾਣਗੇ। जिनके पंच पचीसों पाए बणो वीर और तीर टिकाए। सतगुरु गोविंद सिंह जी उन्हां सरदारां नूं कह रहे ने कि तुहानूं हुण तक 5 रुपये रोज दे मिलदे ने, अज तों बाद 25 रुपये मिलिया करनगे, ते तुसीं मेरी गल नूं मन्नो, धीरज नूं धारण करके रखो ते जाओ ना। जोग लोकन को आनंद कानो, नहीं त्यागो नहीं कातर बनो। सतगुरु गोविंद सिंह सच्चे पातशाह जी कहिंदे ने कि तुसी दोवां लोकां दे सुखां नूं आनंद दे नाल भोगोगे, इस करके तुसी कायर बन के इस समें नूं छड के गवा के जावो ना। इस तरीके दे नाल सतगुरु जी ने उन्हां नूं धीरे देण दा यतन कीता। कवि जी अगले अध्याय दा प्रारंभ करदे ने।
इम देनो बहु दरब को, सतगुर कीन बखान, समझाए बहु पांत कर, अप जस सुजस महान।
ग्रंथाकार भाई संतोख सिंह जी लिखते ने इन्ने ज्यादा उन्हां नूं पैसे देण दा इकरार कीता, बहुत तरीके दे नाल समझाया, भाव के बहुतियां सारियां जस दियां ते आप जस दियां जिहड़ियां गल्लां सी ओह भी सुनाईयां। कहण तों भाव है कि सतगुरां ने आख्या जे कायर बन के दौड़ोगे दुनिया दे विच निंदिया होवेगी, आप जस फैलेगा, इस तों इलावा जेकर लड़ोगे ते तुहाडा बहुत ज्यादा वड्डा जस फैलेगा। बहुत प्रकार दियां गल्लां कह के सतगुरां ने उन्हां नूं समझाया। कवि जी लिखदे ने तौ न तीर मूड़न को आई, लखें जंग को मृत नियर आई। पर कवि संतोख सिंह जी लिखते ने तामी उन्हां मूर्खां दे मन दे विच बिल्कुल भी धीरज ना बजा, लखें जंग को मृत नियर आई, भाव के ज्यों ज्यों जंग लागे आ रहा है त्यों त्यों वो समझते ने कि साडी मौत आ रही।
तीनों मुख मुख धरी रुखाई, सभा विखे बोले कद राई।
कवि संतोख सिंह जी लिखते ने कि तिना सरदारां दे जेडे मुंह ने उन्हां दा रुखापन, भाव के तिना मुखिया ने मुंह दा रुखापन ही धारण कीता। याद रखण दी लोड है कि जिहड़ा चौथा सरदार है काले खां, ओह इन्हां दे नाल बिल्कुल भी शामिल नहीं है, क्योंकि उन्हें पहला इन्हां नूं भी समझाउण दा यतन कीता कि तुसी इस तरह ना करो। इस करके हुण बाकी दे तीन सरदार ने जिन्हां ने मुंह दे रुखेपन नूं धारण कीता, सभा विखे बोले कदर आए, उस वेले भरी हुई सभा दे विच कायरपणे दे नाल ए बोले।
निज सगियन ते जो टुट गयो, बहुतन पाए कहां कर लयो।
कहिंदे ने कि तुसी बहुत ही ज्यादा माया देण दा जिक्र करदे हो, कहिंदे ने कि बहुत ही ज्यादा माया नूं लै के की करांगे जेकर रिश्तेदारां तों ही टुट गए तां।
दरब बटोरन जिन हित करनो, 300 पयो प्रेम सब हरनो।
कहिंदे ने कि जिन्हां धीआं पुत्तरां दे वास्ते माया नूं एकत्र करना है, जेकर उन्हां दे हित दे वास्ते उन्हां दी खुशी दे विच असीं शामिल हो नहीं सकदे ते फिर साडी माया बहुती लईदा वी की फायदा है, क्योंकि जिहड़ा प्रेम है घर वालियां दे नाल उह ते सारा खत्म हो जाएगा।
बने रहे जे सागियन संग, बिना दरब ही सब सुख रंग।
पर कहिंदे ने कि जेकर रिश्तेदारां दे नाल बगैर माया तों भी अपनी गल नूं निभा के रखांगे ते फिर माया दी कोई लोड़ नहीं है, भाव के सुख ते रंग बगैर माया तों भी हो सकदे ने, पर मिलन दी खुशी गमे दे उत्ते लोड़ जरूर पैंदी।
क्यों हूं रहयो जाय अब नाही, दियो रुखसत निज घर को जाही।
कहिंदे ने किसे भी तरीके दे नाल असीं इत्थे रह नहीं सकदे, इस करके सानू जाण दे आग्या दिओ, असीं जाणा चाहुंदे।
सुन मातल किरपाल रिस पारियो, चिरकत खानन बाक यो चरियो।
उस वेले कवि संतोख सिंह जी लिखदे ने कि सतगुरु जी ते अजे चुप ही सन, लागो मामा किरपाल जी नूं बहुत ही ज्यादा इन्हां ते गुस्सा आया ते झिड़क के उस वेले सारे खाना नूं मामा किरपाल जी इंज कहिंदे ने,
कहिंदे ने क्यों मूड़ो
तुम करो बहाना रिपगण जाने मन डर माना। कहंदे ने मामा किरपाल जी हो मूर्खो तुसी बहाना बना के क्यों जाना चाहुंदे हो। रिपगण जाने मन डर माना भाव के वैरियां नू आउंदा जान के तुसी मन दे विच डर नू धारण कर रहे हो ते इस तरह दी गल कह के बहाना ला रहे। गुर को लवण खाए बन खोटे मुचो हराम होए मत मोटे। मामा किरपाल जी कहंदे ने के सतगुरां दा लून खा के हुण तुसी नमक हरामी बन रहे हो खोटे बन रहे हो। मुचो हराम होए मत मोटे भाव के तुसी छड़दे हो लून हरामी होके मोटी मत वाले हो। भाव के इस वेले तुसी मोटी मत वाले हो सतगुरां दे साथ नूं छड़ रहे हो। प्रभ जी नहीं पाछा करिए गमो मलेछो दूर उचरिए। उस वेले मामा किरपाल जी कहंदे ने के सतगुरु जी तुसी बहुता ज्यादा इन्हां दा खेड़ा क्यों कर रहे हो भाव के इन्हां नूं बहुता ज्यादा कहना ही नहीं चाहिदा। गमो मलेछो दूर उचरिए सच्चे पातशाह इन्हां नूं रहण दे वास्ते कुछ भी ना आखो तुसी अपने मुख तों बचन करो के हे मलेछो हे तुरको दूर हो जाओ मेरियां नजरां तों इह वचन आखो। करते निकसे आयद तारे रण को देख डरे हम मारे। सच्चे पातशाह घरों ते शस्त्रां नूं हथियारां नूं धारण करके निकलणगे रण को देख डरे हम मारे। जेकर रखिया भी गया ते सच्चे पातशाह इह कम नहीं देणगे। जदों लड़ाई दे वास्ते जाणगे हथियारां नूं धारण करके जाणगे ते जदों मैदाने जंग दे विच जाणगे उस वेले डर जाणगे हम मारे कि असीं मर जावांगे। सच्चे पातशाह पहला ही दौड़न दा यतन करदे ने ऐन समय दे उत्ते भी दौड़नगे इह सच्चे पातशाह बेकार ने इह कम नहीं दे सकदे। मामा किरपाल जी कहंदे ने कि तुसीं खैड़ा ना करो इन्हां नूं रखण दा इन्हां नूं इह हुक्म करो कि दफा हो जाओ चले जाओ। कारियो पठान बांस निर लाजा को नहीं चह करियो अस काजा। मामा किरपाल जी कहंदे ने कि ऐसा काम कोई भी करना नहीं चाहुंदा जेड़ा काम इन्हां ने करन दी ठानी हुई है। करियो पठान बांस निर लाजा इन्हां ने अपनी पठाना दी कौम नूं अज शर्मिंदा कर दिता। समय जंग के कह विदाई स्वामी काज परयो अब आई। भाव के तुहाडा स्वामी दा अज कम है अज तुसी इन्हां तों कम लेना है क्योंकि जंग लड़िया जाना है। समय जंग के कह विदाई ते इह इस वेले जदों के जंग लड़न दा समा आया होया इह जाण दी आग्या मंग रहे ने इस करके इन्हां नूं विदा कर दो। ਇਹ ਰਣ ਭੂਮੀ ਦੇ ਵਿਚ ਵੀ ਕੰਮ ਨਹੀਂ ਦੇਣਗੇ ਜਿਹੜੇ ਕਿ ਪਹਿਲਾਂ ਹੀ ਰਣ ਤੋਂ ਬਹੁਤ ਜ਼ਿਆਦਾ ਡਰ ਰਹੇ ਨੇ ਤੇ ਬਹਾਨਿਆਂ ਨੂੰ ਲਾ ਕੇ ਜਾਣਾ ਚਾਹੁੰਦੇ। ਕੋ ਕਰ ਸਕੈ ਤੀਰ ਮਹਾਰਨੀ ਪੇਖ ਸ਼ੇਰ ਕੋ ਗੀਦਰ ਕਰਨੀ। ਮਾਮਾ ਕਿਰਪਾਲ ਜੀ ਕਹਿੰਦੇ ਨੇ ਕਿ ਜੋ ਪਠਾਨ ਕਰ ਰਹੇ ਨੇ ਐਸੀ ਕਰਨੀ ਨੂੰ ਧੀਰਜ ਧਾਰਨ ਕਰਕੇ ਕੋਈ ਵੀ ਸੂਰਮਾ ਕਰਨਾ ਨਹੀਂ ਚਾਹੇਗਾ। ਪੇਖ ਸ਼ੇਰ ਕੋ ਗੀਦਰ ਕਰਨੇ ਭਾਵ ਕੇ ਸ਼ੇਰਾਂ ਦਾ ਭੇਖ ਤੇ ਭਾਵੇਂ ਇਹਨਾਂ ਦਾ ਜ਼ਰੂਰ ਹੈ ਪਰ ਇਹਨਾਂ ਦੀ ਜਿਹੜੀ ਕਰਨੀ ਹੈ ਉਹ ਗਿੱਦੜਾਂ ਵਰਗੀ ਹੈ। ਭਾਵ ਕੇ ਸੂਰਮੇ ਨਹੀਂ ਹਨ ਇਹ ਦਲੇਰ ਨਹੀਂ ਹਨ ਇਹ ਗਿੱਦੜਾਂ ਵਰਗੇ ਕਾਇਰ ਨੇ। ਇਸ ਕਰਕੇ ਮਾਮਾ ਕਿਰਪਾਲ ਜੀ ਕਹਿੰਦੇ ਨੇ ਬਹੁਤਾ ਖੈੜਾ ਨਾ ਕਰੋ ਇਹਨਾਂ ਨੂੰ ਰੱਖਣ ਦਾ ਤੁਸੀਂ ਆਖੋਗੇ ਜੇ ਜਾਣਾ ਚਾਹੁੰਦੇ ਹੋ ਤੇ ਚਲੇ ਜਾਓ। ਇਸ ਤਰ੍ਹਾਂ ਦਾ ਜਿਹੜਾ ਮਸ਼ਵਰਾ ਹੈ ਇਸ ਤਰ੍ਹਾਂ ਦੀ ਜਿਹੜੀ ਸਲਾਹ ਹੈ ਉਹ ਮਾਮਾ ਕਿਰਪਾਲ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ ਹੈ। ਸਤਿਗੁਰੂ ਜੀ ਅੱਗੋਂ ਕੀ ਹੁਕਮ ਕਰਨਗੇ ਉਸ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜੀ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ। हे अपरंपर हर हरे है पी होवन हार। हे संत कै सदा संग ने धाराया धार। हे ठाकुर हो दासरो मैं निर्गुण गुण नहीं कोय। नानक दीजे नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।